ਹੋਇਰਾ ਜੈ ਸਤਗੁਰ ਡੇਰਾ ਕੀਓ ਤ੍ਰੋਦਸ ਦਿਵਸ ਟਿਕਾਏ ਅਬ ਤਿਸ ਥਲ ਮੈਂ ਸਿੰਘ ਨਰ ਜਾਗਾ ਲਈ ਬਣਾਏ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਗਤ ਗੁਰੂ ਗਰੀਬਨਵਾਜ ਅੰਤਰਯਾਮੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਣਾ ਕਮਲਾਂ ਚ ਔਰ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਤੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਗੁਰੂ ਪੰਥ ਖਾਲਸੇ ਦੇ ਮਹਾਨ ਜਰਨੈਲ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਅੰਮ੍ਰਿਤ ਛਕਣ ਤੋਂ ਬਾਅਦ ਜਿਨ੍ਹਾਂ ਦਾ ਨਾਮ ਬਾਬਾ ਗੁਰਬਖਸ਼ ਸਿੰਘ ਰੱਖਿਆ ਗਿਆ ਪਰ ਜੋ ਪੰਥ ਵਿਚ ਪ੍ਰਚਲਿਤ ਨਾਂ ਹੈ ਉਹ ਬਾਬਾ ਬੰਦਾ ਸਿੰਘ ਜੀ ਬਹਾਦਰ। ਅੱਜ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸ਼ਹੀਦੀ ਦਿਹਾੜਾ ਹੈ। ਅੱਜ ਦੇ ਦਿਨ ਦਿੱਲੀ ਦੀ ਧਰਤੀ ਤੇ ਬਾਬਾ ਜੀ ਦਾ ਸ਼ਹੀਦੀ ਅਸਥਾਨ ਅੱਜ ਵੀ ਉਥੇ ਹਾਜ਼ਰ ਹੈ, ਮੌਜੂਦ ਹੈ, ਇਤਿਹਾਸਕ ਨਿਸ਼ਾਨੀ ਹੈ। 700 ਸਿੰਘਾਂ ਦੇ ਸਮੇਤ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜੀ ਤੋਂ ਗ੍ਰਿਫ਼ਤਾਰ ਕੀਤਾ ਔਰ ਇਕ ਜਲੂਸ ਦੇ ਰੂਪ ਵਿਚ ਪੰਜਾਬ ਤੋਂ ਦਿੱਲੀ ਲਿਜਾਇਆ ਗਿਆ। ਫਰਕਸ਼ੀਅਰ ਬਾਦਸ਼ਾਹ ਸੀ ਉਸ ਵੇਲੇ ਹਿੰਦੁਸਤਾਨ ਦਾ, ਉਹਨੇ ਅਨੇਕਾਂ ਪ੍ਰਕਾਰ ਦੇ ਲਾਲਚ ਦਿੱਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਤਸੀਹੇ ਦਿੱਤੇ ਕਿ ਉਹ ਆਪਣਾ ਧਰਮ ਛੱਡ ਕੇ ਇਸਲਾਮ ਧਰਮ ਕਬੂਲ ਕਰ ਲੈਣ ਪਰ ਆਪਣੇ ਸਵੈ ਧਰਮ ਦੇ ਉੱਤੇ ਦ੍ਰਿੜ ਰਹਿ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸ਼ਹੀਦ ਹੋਣਾ ਪ੍ਰਵਾਨ ਕੀਤਾ ਪਰ ਆਪਣਾ ਧਰਮ ਨਹੀਂ ਤਿਆਗਿਆ। ਇਨ੍ਹਾਂ ਦੇ ਨਾਲ 700 ਸਿੱਖ, ਰੋਜ਼ 100 ਸਿੱਖ ਜਿਹੜੇ ਸਨ ਉਹ ਸ਼ਹੀਦ ਕੀਤੇ ਜਾਂਦੇ ਸਨ। ਉਸ ਵੇਲੇ ਦੇ ਜਿਹੜੇ ਅੰਗਰੇਜ਼ ਲਿਖਾਰੀ ਕਿ ਅੰਗਰੇਜ਼ ਆਇਆ ਹੋਇਆ ਸੀ ਹਿੰਦੁਸਤਾਨ, ਉਹਨੇ ਆਪਣੀਆਂ ਅੱਖਾਂ ਨਾਲ ਵੇਖ ਕੇ ਲਿਖਿਆ, ਕਹਿੰਦਾ ਮੈਂ ਹੈਰਾਨ ਹਾਂ ਕਿ ਜਿਹੜੇ ਗੁਰੂ ਕੇ ਸਿੰਘ ਨੇ ਇਸ ਤਰ੍ਹਾਂ ਸ਼ਹੀਦੀ ਨੂੰ ਪ੍ਰਵਾਨ ਕਰਦੇ ਨੇ ਔਰ ਜਿਹੜਾ ਜਲਾਦ ਉਨ੍ਹਾਂ ਨੂੰ ਕੱਟਣ ਆਉਂਦਾ ਉਹਨੂੰ ਮੁਕਤੀਦਾਤਾ ਕਹਿ ਕੇ ਬੁਲਾਉਂਦੇ ਕਿ ਹੇ ਮੁਕਤੀਦਾਤਾ ਪਹਿਲਾਂ ਮੈਨੂੰ ਮੁਕਤੀ ਦੇ ਦੇ। ਇਹੋ ਜਿਹਾ ਚਾਉ ਹੈ ਉਨ੍ਹਾਂ ਦੇ ਅੰਦਰ ਮਰਨ ਦਾ ਕਿ ਰੰਚਕ ਭਰ ਵੀ ਉਨ੍ਹਾਂ ਅੰਦਰ ਖੌਫ ਨਹੀਂ। ਐਸੀ ਬਹਾਦਰੀ ਨਾਲ ਬਾਬਾ ਬੰਦਾ ਸਿੰਘ ਜੀ ਬਹਾਦਰ, ਜਿਨ੍ਹਾਂ ਦਾ 5 ਸਾਲ ਦਾ ਬੱਚਾ ਅਜੈ ਸਿੰਘ ਬਾਬਾ ਬੰਦਾ ਸਿੰਘ ਜੀ ਦੀ ਗੋਦ ਵਿਚ ਰੱਖ ਕੇ ਉਹਦਾ ਕਲੇਜਾ ਚੀਰ ਕੇ, ਕਲੇਜਾ ਕੱਢ ਕੇ ਉਹ ਬਾਬਾ ਬੰਦਾ ਸਿੰਘ ਜੀ ਦੇ ਮੂੰਹ ਵਿਚ ਤੁੰਨਿਆ ਗਿਆ, ਉਹਦੀਆਂ ਛਿੱਟਾਂ ਉਨ੍ਹਾਂ ਦੇ ਚਿਹਰੇ ਤੇ ਮਾਰੀਆਂ ਗਈਆਂ, ਅੱਖਾਂ ਅੰਨੀਆਂ ਕਰ ਦਿੱਤੀਆਂ, ਸਰੀਰ ਚੋਂ ਜਮੂਰਾਂ ਨਾਲ ਮਾਸ ਨੋਚ ਕੇ ਵੱਖਰਾ ਕਰ ਦਿੱਤਾ। ਪਰ ਬਾਬਾ ਬੰਦਾ ਸਿੰਘ ਜੀ ਬਹਾਦਰ ਆਪਣੇ ਨਿਸ਼ਚੇ ਤੋਂ ਡਾਵਾਂ ਡੋਲ ਨਹੀਂ ਹੋਏ, ਉਸੇ ਤਰ੍ਹਾਂ ਪਰਪੱਕ ਰਹਿ ਕੇ ਆਪਣੇ ਸਵੈ ਧਰਮ ਦੇ ਵਿਚ ਸਿੱਖੀ ਨੂੰ ਕੇਸਾਂ ਸਵਾਸਾਂ ਨਾਲ ਨਿਭਾਉਂਦਿਆਂ ਸਨ 1716 ਈਸਵੀ ਨੂੰ ਅੱਜ ਦੇ ਦਿਨ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ। ਇਕ ਮਹਾਨ ਦਿਹਾੜਾ ਹੈ, ਸ਼ਹੀਦੀ ਦਿਹਾੜਾ ਹੈ। ਤੋ ਐਸੇ ਮਹਾਨ ਸ਼ਹੀਦ ਤੇ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹਾਦਤ ਨੂੰ ਨਮਾਮ ਹੈ, ਨਮਸਕਾਰ ਹੈ। ਆਓ ਲੜੀਵਾਰ ਕਥਾ ਇਤਿਹਾਸ ਦੀ ਸਰਵਣ ਕਰੀਏ। ਕਲਗੀਧਰ ਪਾਤਸ਼ਾਹ ਜੀ ਸ੍ਰੀ ਪਾਉਂਟਾ ਸਾਹਿਬ ਤੋਂ ਚੱਲ ਪਏ ਨੇ, ਬਹੁਤ ਸਾਰੀ ਸੰਗਤ ਨਾਲ ਹੈ, ਸਿੱਖ ਨਾਲ ਨੇ, ਸਿਪਾਹੀ ਨਾਲ ਨੇ, ਜਿਹੜੇ ਜ਼ਖਮੀ ਸੂਰਮੇ ਸਨ ਉਹ ਵੀ ਨਾਲ ਹਨ। ਤੇ ਸਤਿਗੁਰੂ ਜੀ ਚਲਦਿਆਂ ਚਲਦਿਆਂ ਲਹਿੜਪੁਰ ਨਗਰ ਹੈ ਜਿੱਥੇ ਅੱਜ ਕੱਲ ਟੋਕਾ ਸਾਹਿਬ ਅਸਥਾਨ ਹੈ, ਇੱਥੇ ਪੁੱਜੇ ਨੇ। ਮੇਦਨੀ ਪ੍ਰਕਾਸ਼ ਨੂੰ ਰਾਜੇ ਨੂੰ ਪਤਾ ਲੱਗਾ ਇਹਨੇ ਬੇਨਤੀ ਕਰਕੇ ਭੇਜਿਆ, ਮਹਾਰਾਜ ਤੁਸੀਂ ਇੱਥੇ ਡੇਰਾ ਕਰੋ, ਮੈਂ ਆਪ ਆ ਕੇ ਤੁਹਾਡੇ ਦਰਸ਼ਨ ਕਰਕੇ ਵਿਦਾ ਕਰਾਂਗਾ। ਪਰ ਉਧਰੋਂ ਰਾਜੇ ਫਤਿਹ ਸ਼ਾਹ ਵੱਲੋਂ ਇਹਦੇ ਮਨ ਵਿਚ ਡਰ ਆ ਗਿਆ ਕਿ ਜੇ ਮੈਂ ਗੁਰੂ ਜੀ ਨੂੰ ਮਿਲਿਆ ਤੇ ਫਤਿਹ ਸ਼ਾਹ ਮੇਰੇ ਨਾਲ ਨਾ ਵਿਗੜ ਜਾਏ, ਜਾਂ ਦੂਜੇ ਪਹਾੜੀ ਰਾਜੇ ਮੇਰੇ ਨਾਲ ਵਿਗਾੜ ਨਾ ਕਰ ਲੈਣ, ਏਦਾਂ ਦਾ ਡਰ ਰੱਖ ਕੇ ਮੇਦਨੀ ਪ੍ਰਕਾਸ਼ 12 ਦਿਨ ਬੀਤ ਗਏ, ਸਤਿਗੁਰਾਂ ਨੂੰ ਮਿਲਣ ਨਹੀਂ ਆਇਆ। ਫਿਰ ਆਪਣਾ ਪ੍ਰਧਾਨ ਵਜ਼ੀਰ ਭੇਜਣ ਲੱਗਾ ਤੇ ਦੂਤ ਭੇਜਿਆ ਕਿ ਮਹਾਰਾਜ ਇਹਦੇ ਵੱਲੋਂ ਆਪ ਜੀ ਭੇਟਾਵਾਂ ਪ੍ਰਵਾਨ ਕਰੋ। ਮਹਾਰਾਜ ਜੀ ਰੋਸ ਵਿਚ ਆ ਕੇ ਆਖਿਆ, ਮੇਦਨੀ ਪ੍ਰਕਾਸ਼, ਅਸੀਂ ਤੇਰੇ ਪ੍ਰਧਾਨ ਨੂੰ ਵੀ ਮੂੰਹ ਨਹੀਂ ਲਾਉਣਾ, ਤੇ ਤੂੰ ਇਹਨੂੰ ਵਾਪਸ ਸੱਦ ਲੈ, ਜੇ ਸਾਡੇ ਸਿੰਘਾਂ ਨੇ ਫਿਰ ਇਹਨੂੰ ਲੁੱਟ ਲੈਣਾ ਜੇ ਆ ਗਿਆ, ਤੇ ਅਸੀਂ ਜੇ ਤੂੰ ਸਾਨੂੰ ਮਿਲਣਾ ਹੀ ਨਹੀਂ ਸੀ ਤੇ ਰੋਕਿਆ ਕਿਉਂ, ਅਸੀਂ ਤਾਂ ਜਾ ਹੀ ਰਹੇ ਸੀ ਸਿੱਧੇ, ਰੋਕਿਆ ਵੀ ਤੂੰ ਆਪ ਹੈ, 12 ਦਿਨ ਸਾਨੂੰ ਇੱਥੇ ਰਹਿੰਦਿਆਂ ਬਤੀਤ ਹੋ ਗਏ ਪਰ ਤੂੰ ਮਿਲਣ ਨਹੀਂ ਆਇਆ। ਤੂੰ ਕਲਗੀਧਰ ਜੀ ਨੇ ਇਸ ਤਰ੍ਹਾਂ ਮੇਦਨੀ ਪ੍ਰਕਾਸ਼ ਤੋਂ ਨਾਰਾਜ਼ਗੀ ਜ਼ਾਹਰ ਕੀਤੀ। ਇੱਥੇ ਨੇੜੇ ਦੋ ਪਿੰਡ ਸਨ ਤੇ ਇੱਕ ਰੰਗੜਾਂ ਦਾ ਨਗਰ ਸੀ, ਇੱਕ ਫਕੀਰਾਂ ਦਾ। ਤੋ ਰੰਗੜਾਂ ਦੇ ਪਿੰਡ ਵਾਲਿਆਂ ਲੋਕਾਂ ਨੇ ਗੁਰੂ ਸਾਹਿਬ ਜੀ ਦੇ ਦੋ ਊਂਠ ਚੋਰੀ ਕਰ ਲਏ। ਸਤਿਗੁਰੂ ਜੀ ਨੂੰ ਪਤਾ ਲੱਗਾ ਤੋ ਮਹਾਰਾਜ ਜੀ ਨੇ ਬਚਨ ਕੀਤਾ ਕਿ ਇਹਨਾਂ ਦਾ ਨਗਰ ਤੋਟਾ ਹੈ ਔਰ ਜਿਹੜਾ ਫਕੀਰਾਂ ਦਾ ਫਕਰਾਂ ਦਾ ਪਿੰਡ ਸੀ ਉਸ ਪਿੰਡ ਨੂੰ ਵਰ ਦਿੱਤਾ, ਇਹ ਲਾਹਾ ਹੈ। ਅੱਜ ਵੀ ਉਹ ਦੋ ਪਿੰਡ, ਕੱਲ ਮੈਨੂੰ ਇੱਕ ਗੁਰਮੁਖ ਪਿਆਰਾ ਸਿੰਘ ਉਸ ਇਲਾਕੇ ਦਾ ਮਿਲਿਆ ਸੀ, ਉਹਨੇ ਦੱਸਿਆ ਜੀ ਸਾਡਾ ਉਹ ਇਲਾਕਾ ਹੈ, ਕਹਿੰਦੇ ਅੱਜ ਵੀ ਜਿਹੜਾ ਉਹ ਤੋਟਾ ਪਿੰਡ ਆ ਉੱਥੇ ਕਰਿਆਨੇ ਦੀ ਦੁਕਾਨ ਵੀ ਨਹੀਂ ਲੱਭਦੀ, ਤੇ ਬਹੁਤ ਜ਼ਿਆਦਾ ਗਰੀਬੀ ਦੇ ਵਿੱਚ ਉਹ ਲੋਕ ਰਹਿੰਦੇ ਨੇ। ਜਿਹੜਾ ਲਾਹਾ ਪਿੰਡ ਹੈ, ਕਹਿੰਦੇ ਉਸ ਪਿੰਡ ਦੇ ਲੋਕ ਬੜੀ ਚੜ੍ਹਦੀ ਕਲਾ ਵਿਚ ਨੇ। ਅੱਜ ਵੀ ਗੁਰੂ ਕਲਗੀਧਰ ਦੇ ਬਚਨ ਜਿਹੜੇ ਹਨ ਉਥੇ ਉਸੇ ਤਰ੍ਹਾਂ ਹੀ ਸਾਰਥਕ ਤੇ ਅਟਲ ਨੇ। ਗੁਰੂ ਕਲਗੀਧਰ ਜੀ ਨੇ ਟੋਕਾ ਸਾਹਿਬ ਜਿਹੜਾ ਪਵਿੱਤਰ ਸਥਾਨ ਹੈ ਇੱਥੇ ਡੇਰਾ ਰੱਖਿਆ, ਇੱਥੋਂ ਮਹਾਰਾਜ ਜੀ ਅੱਗੇ ਚਾਲਾ ਪਾਉਣ ਲੱਗੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਣਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਰਾਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੋਹਰਾ ਜੈ ਸਤਿਗੁਰ ਡੇਰਾ ਕੀਓ, ਤ੍ਰੋਦਸ਼ ਦਿਵਸ ਟਿਕਾਏ।
ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜਿੱਥੇ ਡੇਰਾ ਕੀਤਾ, ਜਿੱਥੇ ਅੱਜ ਕੱਲ ਟੋਕਾ ਸਾਹਿਬ ਅਸਥਾਨ ਹੈ, ਇੱਥੇ ਸਤਿਗੁਰੂ ਜੀ 13 ਦਿਨ ਰਹੇ ਨੇ। ਤ੍ਰਿਓ ਦਸ, ਦਸ ਤੇ ਤਿੰਨ 13, 13 ਦਿਨ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਥੇ ਡੇਰਾ ਟਿਕਾਇਆ ਹੈ।
ਅਬ ਤਿਸ ਥਲ ਮੈਂ ਸਿੰਘ ਨਰ ਜਾਗਾ ਲਈ ਬਣਾਏ।
ਭਾਈ ਸੰਤੋਖ ਸਿੰਘ ਜੀ ਨੂੰ ਜਦੋਂ ਉਨ੍ਹਾਂ ਨੇ ਇਤਿਹਾਸ ਲਿਖਿਆ ਉਨ੍ਹਾਂ ਨੂੰ ਇਹ ਖਬਰ ਮਿਲੀ ਹੈ, ਕਹਿੰਦੇ ਜੀ ਹੁਣ ਉੱਥੇ ਗੁਰੂ ਸਾਹਿਬ ਦਾ ਸਥਾਨ ਇੱਕ ਸਿੰਘ ਨੇ ਬਣਾ ਲਿਆ, ਜਿੱਥੇ ਸਤਿਗੁਰੂ ਜੀ ਨੇ 13 ਦਿਨ ਨਿਵਾਸ ਰੱਖਿਆ ਉੱਥੇ ਅੱਜ ਇੱਕ ਸਿੰਘ ਨੇ ਸੋਹਣਾ ਸਥਾਨ ਬਣਾ ਲਿਆ ਔਰ ਉਸ ਸਥਾਨ ਦਾ ਨਾਮ ਟੋਕਾ ਸਾਹਿਬ ਕਰਕੇ ਪ੍ਰਸਿੱਧ ਹੈ। ਹੁਣ ਤਾਂ ਬੜਾ ਸੁੰਦਰ ਦਰਬਾਰ ਬਣ ਗਿਆ, ਕਾਰ ਸੇਵਾ ਵਾਲੇ ਬਾਬਾ ਅਮਰੀਕ ਸਿੰਘ ਜੀ ਹੋਣੀ ਉੱਥੇ ਸੇਵਾ ਕਰਦੇ ਨੇ ਔਰ ਬਹੁਤ ਸੁੰਦਰ ਸਥਾਨ ਟੋਕਾ ਸਾਹਿਬ ਬਣ ਚੁੱਕਾ ਹੈ। ਤੋ ਕਹਿੰਦੇ ਉੱਥੇ ਉਸ ਸਮੇਂ ਜਦੋਂ ਭਾਈ ਸਾਹਿਬ ਸੰਤੋਖ ਸਿੰਘ ਨੇ ਇਤਿਹਾਸ ਲਿਖਿਆ ਉਹ ਆਪਣੇ ਸਮੇਂ ਦੀ ਗੱਲ ਲਿਖ ਰਹੇ ਨੇ, ਕਹਿੰਦੇ ਹੁਣ ਤਾਂ ਉੱਥੇ ਇੱਕ ਸਿੰਘ ਨੇ ਜਗ੍ਹਾ ਵੀ ਬਣਾ ਦਿੱਤੀ ਹੈ, ਦਸਵੇਂ ਪਾਤਸ਼ਾਹ ਜੀ ਦਾ ਅਸਥਾਨ ਵੀ ਬਣਾ ਦਿੱਤਾ ਹੈ।
ਨਿਸ਼ਾਨੀ ਛੰਦ ਅਬ ਗੁਰ ਜਾਗਾ ਨਾਮ ਕੋ ਪਾਕਤ ਹੈ ਟੋਕਾ।
ਉਸ ਗੁਰੂ ਸਾਹਿਬ ਦੀ ਜਗ੍ਹਾ ਦਾ ਜਿਹੜਾ ਨਾਂ ਹੈ ਉਹ ਆਮ ਸਾਰੀ ਸੰਗਤ ਵਿਚ ਟੋਕਾ ਕਰਕੇ ਪ੍ਰਸਿੱਧ ਹੈ, ਉਸ ਜਗ੍ਹਾ ਦਾ ਨਾਮ ਟੋਕਾ ਸਾਹਿਬ ਕਰਕੇ ਪ੍ਰਸਿੱਧ ਹੈ।
ਸਿੰਘਨ ਤੇ ਅਮਸ਼ੋਨ ਸੁਨ ਮੈਂ ਆਖ ਬਿਲੁਕਾ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਕਿ ਮੈਂ ਸਿੰਘਾਂ ਦੇ ਕੋਲੋਂ ਉਸ ਜਗ੍ਹਾ ਬਾਰੇ ਸੁਣਿਆ, ਆਪ ਤਾਂ ਨਹੀਂ ਮੈਂ ਜਾ ਸਕਿਆ, ਉਸ ਸਥਾਨ ਦੇ ਦਰਸ਼ਨ ਨਹੀਂ ਕਰ ਸਕਿਆ, ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ, ਪਰ ਮੈਂ ਸਿੰਘਾਂ ਦੇ ਕੋਲੋਂ ਉਸ ਅਸਥਾਨ ਦਾ ਇਤਿਹਾਸ ਜਿਹੜਾ ਉਸ ਅਸਥਾਨ ਬਾਰੇ ਸੁਣਿਆ ਹੈ।
ਭਾਈ ਪ੍ਰਾਤ ਸਤਿਗੁਰ ਚੜੇ ਬਜ ਉੱਠਿਓ ਨਗਾਰਾ।
ਰਾਤ ਵੇਲਾ ਹੋਇਆ, ਦਿਨ ਚੜਿਆ ਤੋ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਇੱਥੋਂ ਚੱਲੇ ਨੇ, ਟੋਕਾ ਸਾਹਿਬ ਤੋਂ ਸਤਿਗੁਰਾਂ ਨੇ ਚਾਲਾ ਪਾਇਆ, ਰਣਜੀਤ ਨਗਾਰਾ ਕੂਚ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਵਜਿਆ ਹੈ।
ਸੈਨਾ ਤਿਆਰ ਅਰੂਢ ਹੈ ਧਰ ਸ਼ਸਤਰ ਦੁਧਾਰਾ,
ਮਹਾਰਾਜ ਜੀ ਦੇ ਨਾਲ ਜਿਹੜੇ ਸਤਿਗੁਰਾਂ ਦੇ ਸੂਰਮੇ ਸਨ ਸ਼ਸਤਰ ਧਾਰੀ, ਕਿਉਂਕਿ ਬਹੁਤੀ ਫੌਜ ਸਤਿਗੁਰਾਂ ਨੇ ਭੇਜ ਦਿੱਤੀ ਸੀ ਆਨੰਦਪੁਰ ਸਾਹਿਬ ਨੂੰ। ਮਾਮਾ ਕਿਰਪਾਲ ਚੰਦ ਜੀ ਦੀ ਅਗਵਾਈ ਵਿਚ ਜਿਹੜੇ ਜ਼ਖਮੀ ਸਨ ਜਾਂ ਹੋਰ ਸੂਰਮੇ ਸਨ ਉਹ ਭੇਜ ਦਿੱਤੇ ਸਨ। ਥੋੜੇ ਜੇ ਗਿਣਤੀ ਦੇ ਸੂਰਮੇ ਸਤਿਗੁਰਾਂ ਨੇ ਆਪਣੇ ਨਾਲ ਰੱਖੇ ਸਨ। ਉਹ ਸਾਰੇ ਸ਼ਸਤਰਧਾਰੀ ਸੂਰਮਿਆਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਨ੍ਹਾਂ ਨੂੰ ਆਪਣੇ ਨਾਲ ਲਿਆ ਤੇ ਇਥੋਂ ਚੜਾਈ ਕੀਤੀ ਹੈ।
ਹਰ ਹਰ ਕੰਪੈ ਗ੍ਰਾਮਪੁਰ ਸੁਨ ਮਾਰ ਬਕਾਰਾ,
ਜਦੋਂ ਸਤਿਗੁਰਾਂ ਦਾ ਨਗਾਰਾ ਅੱਗੇ ਅੱਗੇ ਵੱਜਦਾ ਜਾਂਦਾ, ਸਿੰਘ ਮਾਰ ਬਕਾਰਾ ਕਰਦੇ ਜਾਂਦੇ ਨੇ, ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡਦਿਆਂ ਜਾਂਦੇ ਨੇ, ਗਜਾਂਦਿਆਂ ਜਾਂਦੇ ਨੇ, ਤੇ ਰਸਤੇ ਵਿਚ ਜਿਹੜੇ ਪਿੰਡ ਆਉਂਦੇ ਨੇ, ਨਗਰ ਆਉਂਦੇ ਨੇ ਪਹਾੜੀਆਂ ਦੇ, ਉਹ ਪਿੰਡਾਂ ਵਾਲੇ ਲੋਕ ਡਰ ਜਾਂਦੇ ਹਨ। ਉਨ੍ਹਾਂ ਦੇ ਹਿਰਦੇ ਥਰ ਹਰ ਥਰ ਹਰ ਕੰਬਦੇ ਨੇ, ਇਸ ਕਰਕੇ ਡਰਦੇ ਨੇ ਕਿ ਕਿਤੇ ਸਾਡੇ ਤੇ ਹਮਲਾ ਨਾ ਕਰ ਦੇਣ ਗੁਰੂ ਜੀ, ਕਿਤੇ ਸਾਡੇ ਤੇ ਹੱਲਾ ਨਾ ਬੋਲ ਦੇਣ। ਇਹੋ ਜਿਹਾ ਉਨ੍ਹਾਂ ਦੇ ਅੰਦਰ ਡਰ ਤੇ ਸਹਿਮ ਬਣਿਆ ਹੋਇਆ ਹੈ।
ਪਰੈ ਤੁਮ ਦਲ ਚੱਲਣ ਕੀ ਮਿਲਵਤ ਸਿਰਦਾਰਾ,
ਸਤਿਗੁਰਾਂ ਦੇ ਦਲ ਚੱਲਣ ਦੀ ਧੂਮ ਮਚਦੀ ਹੈ। ਪਤਾ ਲੱਗਦਾ ਅੱਗੇ ਕਿ ਗੁਰੂ ਸਾਹਿਬ ਦੀਆਂ ਫੌਜਾਂ ਜਾ ਰਹੀਆਂ, ਸਤਿਗੁਰੂ ਜੀ ਜਾ ਰਹੇ ਨੇ। ਇਹ ਸੁਣ ਕੇ ਜਿਹੜੇ ਇਲਾਕਿਆਂ ਦੇ ਵੱਡੇ ਵੱਡੇ ਸਰਦਾਰ ਨੇ, ਚੌਧਰੀ ਨੇ, ਉਹ ਆ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਮਿਲਦੇ ਹਨ।
ਭੇਟ ਦੇ ਤਬੋ ਭਾਂਤ ਕੇ ਮੁਖ ਬਿਨੈ ਬਕਾਨੈ,
ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ, ਅਨੇਕਾਂ ਪ੍ਰਕਾਰ ਦੀਆਂ ਵਸਤੂਆਂ ਲਿਆ ਕੇ ਉਹ ਸਤਿਗੁਰੂ ਜੀ ਦੇ ਚਰਨਾਂ ਵਿਚ ਭੇਟ ਕਰਦੇ ਹਨ ਔਰ ਮਹਾਰਾਜ ਜੀ ਦੀ ਉਸਤਤ ਕਰਦੇ ਨੇ। ਗੁਰੂ ਗਰੀਬ ਨਵਾਜ ਪਾਤਸ਼ਾਹ ਦਾ ਸੁਜਸ ਕਰਦੇ ਹਨ।
ਅਭੈ ਦਾਨ ਤੇ ਦੇਸੈ ਪ੍ਰਭ ਨੇ ਚਿੰਤਾ ਥਾਨੈ,
ਮਹਾਰਾਜ ਜੀ ਉਨ੍ਹਾਂ ਸਾਰਿਆਂ ਨੂੰ ਅਭੈ ਪਦਵੀ ਦਾ ਦਾਨ ਦਿੰਦੇ ਨੇ। ਕਹਿੰਦੇ ਭਾਈ ਤੁਹਾਨੂੰ ਚਿੰਤਾ ਜਾਂ ਫਿਕਰ ਕਰਨ ਦੀ ਲੋੜ ਨਹੀਂ, ਅਸੀਂ ਤੁਹਾਡੇ ਤੇ ਹਮਲਾ ਥੋੜੀ ਕਰਨਾ, ਸਾਡੇ ਤੇ ਜਿਹੜਾ ਹਮਲਾ ਕਰਕੇ ਆਏਗਾ ਉਹਦਾ ਅਸੀਂ ਮੁਕਾਬਲਾ ਕਰਨਾ, ਅਸੀਂ ਤੁਹਾਡੇ ਤੇ ਹਮਲਾ ਕਰਕੇ ਥੋੜੀ ਲੁੱਟ ਮਾਰ ਕਰਨੀ ਹੈ। ਮਹਾਰਾਜ ਜੀ ਕਹਿੰਦੇ ਭਾਈ ਤੁਸੀਂ ਬੇਫਿਕਰ ਹੋ ਜਾਓ, ਜਿਹੜੇ ਉਹ ਸਰਦਾਰ ਚੌਧਰੀ ਆਉਂਦੇ ਨੇ ਉਨ੍ਹਾਂ ਨੂੰ ਮਹਾਰਾਜ ਜੀ ਇਸ ਤਰ੍ਹਾਂ ਬਚਨ ਕਹਿ ਕੇ, ਧੀਰਜ ਦੇ ਬੋਲ ਕਹਿ ਕੇ ਅਭੈ ਪਦਵੀ ਦਾ ਦਾਨ ਬਖਸ਼ਦੇ ਹਨ।
ਗਦੀ ਦੁਖਤ ਬੋਧੇ ਮਿਲੈ ਸ਼੍ਰੀ ਪ੍ਰਭ ਮੁਖ ਦੇਖੈ,
ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਰਸਤੇ ਵਿਚ ਜਿਹੜੇ ਨਗਰ ਨੇ ਉਨ੍ਹਾਂ ਨਗਰਾਂ ਦੇ ਲੋਕ ਦਹੀਂ ਦੁੱਧ ਘਿਓ ਖੰਡ ਆਟਾ ਚੋਲ ਏਦਾਂ ਦੀਆਂ ਜਿਹੜੀਆਂ ਵਸਤੂਆਂ ਨੇ ਰਸਤਾ ਬਸਤਾ ਲੈ ਕੇ ਉਹ ਸਤਿਗੁਰੂ ਜੀ ਦੇ ਚਰਨਾਂ ਵਿਚ ਲਿਆ ਕੇ ਭੇਟ ਕਰਦੇ ਨੇ। ਮਹਾਰਾਜ ਜੀ ਦੇ ਚਰਨਾਂ ਵਿਚ ਆ ਕੇ ਵਸਤੂਆਂ ਅਰਪਣ ਕਰਦੇ, ਜਿਹਦੀ ਗੁਰੂ ਲੰਗਰਾਂ ਵਿਚ ਲੋੜ ਹੁੰਦੀ ਹੈ, ਦੁੱਧ ਦਹੀਂ ਦੀ ਲੋੜ ਹੁੰਦੀ ਹੈ ਉਹ ਲਿਆ ਕੇ ਭੇਟ ਕਰਦੇ ਨੇ, ਜਾਂ ਹੋਰ ਜਿਹੜੀਆਂ ਰਸਤਾ ਬਸਤਾ ਨੇ ਘਿਓ ਖੰਡ ਆਟਾ ਆਦਿਕ ਉਹ ਲਿਆ ਕੇ ਭੇਟ ਕਰਦੇ ਨੇ। ਇਸ ਤਰ੍ਹਾਂ ਅਨੇਕਾਂ ਪ੍ਰਕਾਰ ਦੀਆਂ ਵਸਤੂਆਂ ਜਿਹੜੀਆਂ ਗੁਰੂ ਚਰਨਾਂ ਚ ਭੇਟ ਹੁੰਦੀਆਂ। ਖਾਲਸਾ ਜੀ, ਅੱਜ ਜਿਹੜਾ ਵਰਤਮਾਨ ਦਾ ਅਜੋਕਾ ਸਮਾਂ ਚੱਲ ਰਿਹਾ, ਅੱਜ ਅਸੀਂ ਹੋਰ ਕੰਮਾਂ ਨੂੰ ਜ਼ਿਆਦਾ ਤਰਜੀਹ ਦਿੰਦੇ ਹਾਂ, ਗੁਰੂ ਕੇ ਲੰਗਰਾਂ ਵਾਸਤੇ ਰਸਤਾ ਬਸਤਾ ਬਹੁਤ ਘੱਟ ਲਿਆ ਕੇ ਭੇਟ ਕਰਦੇ ਹਾਂ। ਹਾਲਾਂਕਿ ਸਾਨੂੰ ਚਾਹੀਦਾ ਗੁਰੂ ਲੰਗਰਾਂ ਵਾਸਤੇ ਜਿਹੜਾ ਰਸਤਾ ਬਸਤਾ ਸਿੱਧਾ ਹੈ ਉਹ ਲਿਆ ਕੇ ਗੁਰੂ ਸਾਹਿਬ ਦੇ ਲੰਗਰਾਂ ਵਿਚ ਭੇਟ ਕਰਨਾ ਚਾਹੀਦਾ, ਤਾਂ ਜੋ ਸੰਗਤ ਦੇ ਮੁੱਖ ਵਿਚ ਲੰਗਰ ਪ੍ਰਸ਼ਾਦਾ ਪਵੇ। ਪਰ ਸਾਡੇ ਸਿੱਖ ਜਿਹੜੇ ਨੇ ਜ਼ਿਆਦਾ ਸ਼ਨੀਵਾਰ ਵਾਲੇ ਦਿਨ ਮਾਹਾਂ ਦੀ ਦਾਲ ਲਿਆਉਂਦੇ ਨੇ, ਤੇ ਸ਼ਨੀਵਾਰ ਵਾਲੇ ਦਿਨ ਮਾਹਾਂ ਦੀ ਦਾਲ ਲਿਆ ਕੇ ਭੇਟ ਕਰਕੇ ਉਹਦੇ ਵਿਚ ਵੀ ਕਿੱਲ ਪਾ ਕੇ ਲਿਆਉਣਗੇ, ਲੋਹੇ ਦੇ ਵੀ ਕਿੱਲ ਪਾ ਕੇ, ਸ਼ਨੀਵਾਰ ਦਾ ਦਿਨ ਹੈ ਤੇ ਅੱਜ ਮਾਹਾਂ ਦੀ ਦਾਲ ਭੇਟ ਕਰਾਂਗੇ, ਕਦੇ ਜੰਦਰੇ ਵੀ ਲਿਆ ਕੇ ਸ਼ਨੀਵਾਰ ਵਾਲੇ ਦਿਨ ਭੇਟ ਕਰਦੇ ਨੇ। ਤੋ ਏਦਾਂ ਦੀ ਬਿਰਤੀ ਲੋਕਾਂ ਦੀ ਬਣ ਚੁੱਕੀ ਹੈ, ਵਹਿਮ ਭਰਮ ਲੋਕਾਂ ਦੇ ਹਿਰਦਿਆਂ ਚ ਬਣੇ ਹੋਏ ਨੇ। ਭਾਈ ਜੇ ਕੋਈ ਸਿੱਧਾ ਲਿਆਉਣਾ ਰੋਜ਼ ਹੀ ਲਿਆਓ, ਸ਼ਨੀਵਾਰ ਦਾ ਹੀ ਦਿਨ ਨਾ ਚੁਣੋ, ਕੁਝ ਵੀ ਸਿੱਧਾ ਲਿਆਉਣਾ ਗੁਰੂ ਕੇ ਲੰਗਰਾਂ ਵਾਸਤੇ ਆਟਾ ਲੈ ਕੇ ਆਓ, ਦੁੱਧ ਲੈ ਕੇ ਆਓ, ਦਹੀਂ ਲੈ ਕੇ ਆਓ, ਘਿਓ ਆਦਿਕ ਜਾਂ ਸਬਜ਼ੀਆਂ ਭਾਜੀਆਂ ਜਿਹੜੀਆਂ ਹਨ ਹਰੀਆਂ ਉਹ ਲਿਆ ਕੇ ਗੁਰੂ ਲੰਗਰਾਂ ਵਿਚ ਭੇਟ ਕਰੋ, ਤਾਂ ਜੋ ਵਧੀਆ ਲੰਗਰ ਪਕਵਾਨ ਗੁਰੂ ਕੇ ਲੰਗਰਾਂ ਵਿਚ ਪੱਕਣ ਔਰ ਗੁਰੂ ਦੀਆਂ ਸੰਗਤਾਂ ਛਕਣ ਤੇ ਛਕ ਕੇ ਸਾਰੇ ਤੁਹਾਨੂੰ ਅਸੀਸਾਂ ਦੇਣ। ਤੋ ਉਸ ਵੇਲੇ ਵੀ ਗੁਰੂ ਕੇ ਲੰਗਰਾਂ ਵਾਸਤੇ ਰਸਤੇ ਦੇ ਵਿਚ ਜਿਹੜੇ ਨਗਰਾਂ ਵਿਚ ਸਿੱਖ ਨੇ ਉਹ ਦੁੱਧ ਦਹੀਂ ਘਿਓ ਆਟਾ ਖੰਡ ਚੋਲ ਏਦਾਂ ਦੀਆਂ ਜਿਹੜੀਆਂ ਵਸਤੂਆਂ ਨੇ ਮਹਾਰਾਜ ਜੀ ਨੂੰ ਭੇਟ ਕਰਦੇ ਹਨ।
ਰਗਬਰ ਤਨ ਸ਼੍ਰੀ ਕ੍ਰਿਸ਼ਨ ਏ ਮਤਵੰਤ ਪਰਿਖੈ
ਜਿਹੜੇ ਮਤਵੰਤੇ ਸਿਆਣੇ ਸੱਜਣ ਨੇ ਉਹ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਕਹਿੰਦੇ ਜੀ ਇਹ ਤਾਂ ਲੱਗਦਾ ਭਗਵਾਨ ਕ੍ਰਿਸ਼ਨ ਦਾ ਅਵਤਾਰ ਨੇ ਕਿਉਂਕਿ ਉਹਨਾਂ ਦੀ ਦ੍ਰਿਸ਼ਟੀ ਵਿਚ ਤਾਂ ਕ੍ਰਿਸ਼ਨ ਜੀ ਰੱਬ ਨੇ ਨਾ ਜਾਂ ਭਗਵਾਨ ਰਾਮ ਚੰਦਰ ਜੀ ਉਹਨਾਂ ਦੀ ਦ੍ਰਿਸ਼ਟੀ ਵਿਚ ਭਗਵਾਨ ਨੇ ਤੇ ਉਹ ਗੁਰੂ ਸਾਹਿਬ ਨੂੰ ਵੀ ਉਹੀ ਰੂਪ ਕਰਕੇ ਵੇਖਦੇ ਜਿਹੋ ਜਿਹੋ ਜੀ ਕਿਸੇ ਦੀ ਭਾਵਨਾ ਉਸ ਭਾਵਨਾ ਨਾਲ ਸਤਿਗੁਰਾਂ ਦੇ ਦਰਸ਼ਨ ਕਰਦੇ ਹਨ
ਲੱਖਾਂ ਸਫਲਤਾ ਹੀਰ ਕਹਿ ਲੈ ਲਾਭ ਸੁਨੇ ਨਾ
ਸਤਿਗੁਰੂ ਜੀ ਦੇ ਦਰਸ਼ਨ ਕਰਕੇ ਆਪਣੇ ਨੇਤਰਾਂ ਨੂੰ ਸਫਲਿਆਂ ਸਮਝਦੇ ਨੇ ਕਹਿੰਦੇ ਸਾਡੀਆਂ ਅੱਖਾਂ ਸਫਲੀਆਂ ਹੋ ਗਈਆਂ ਨੇ ਸਤਿਗੁਰਾਂ ਦੇ ਦਰਸ਼ਨ ਕਰਕੇ ਨੇਤਰ ਸਫਲੇ ਹੋ ਗਏ ਨੇ ਗੁਰਦੇਵ ਦੇ ਚਰਨਾਂ ਤੇ ਮੱਥਾ ਟੇਕ ਕੇ ਸਾਡਾ ਮੱਥਾ ਸਫਲ ਹੋ ਗਿਆ
ਜਨ ਸਕੇਲ ਕੈ ਸੁੰਦਰਜ ਰਜ ਬਿਦ ਸੁਖ ਦੇਨਾ
ਇੱਕ ਗੱਲਾਂ ਕਰਦੇ ਨੇ ਰਸਤੇ ਵਿਚ ਜਿਹੜੇ ਦਰਸ਼ਨ ਕਰਦੇ ਨੇ ਨਾ ਨਗਰ ਨਿਵਾਸੀ ਕਹਿੰਦੇ ਮਾਨੋ ਇਸ ਤਰ੍ਹਾਂ ਜਾਪਦਾ ਕਿ ਦੁਨੀਆਂ ਦੀ ਸਾਰੀ ਸੁੰਦਰਤਾ ਸਾਰੇ ਬ੍ਰਹਿਮੰਡ ਦੀ ਜਿਹੜੀ ਸੁੰਦਰਤਾ ਹੈ ਉਹ ਇੱਕ ਰੂਪ ਦੇ ਵਿਚ ਇੱਕ ਜਗ੍ਹਾ ਤੇ ਇਕੱਠੀ ਕਰਕੇ ਅਕਾਲ ਪੁਰਖ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਰੂਪ ਬਣਾ ਦਿੱਤਾ ਹੈ ਸਾਰੀ ਸੁੰਦਰਤਾ ਨੂੰ ਇੱਕ ਜਗ੍ਹਾ ਤੇ ਇਕੱਠਾ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਰੂਪ ਬਣਾ ਦਿੱਤਾ ਇਤਨੇ ਸੁੰਦਰ ਨੇ ਦਸਵੇਂ ਪਾਤਸ਼ਾਹ ਇਤਨਾ ਸੋਹਣਾ ਰੂਪ ਹੈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਕਿ ਗੁਰਬਾਣੀ ਦਾ ਜੈਸੇ ਮਹਾਂਵਾਕ ਹੈ ਤੇਰੇ ਬੰਕੇ ਲੋਇਣ ਦੰਤ ਰਿਸਾਲਾ ਸੋਹਣੇ ਨੱਕ ਜਿਨ ਲੰਬੜੇ ਵਾਲਾ ਸਤਿਗੁਰੂ ਜੀ ਦਾ ਸਰੂਪ ਇਤਨਾ ਸੁੰਦਰ ਹੈ ਕਿ ਵੇਖ ਵੇਖ ਕੇ ਗੁਰੂ ਕੇ ਸਿੱਖ ਬਲਿਹਾਰ ਜਾਂਦਿਆਂ ਕਹਿੰਦੇ ਨੇ ਸਾਰੇ ਜਗਤ ਦੀ ਸੁੰਦਰਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇੱਕ ਰੂਪ ਦੇ ਵਿਚ ਇਕੱਠੀ ਹੋ ਗਈ ਹੈ
ਨਿਸ਼ਾਨੀ ਛੰਦ ਇੱਕ ਰਾਣੀ ਕੋ ਰਾਏਪੁਰ ਗ੍ਰਾਮੈ ਕੋ ਨਾਮੋ
ਖਾਲਸਾ ਜੀ ਜਿਹੜੇ ਰਸਤੇ ਸਤਿਗੁਰੂ ਜੀ ਆ ਰਹੇ ਸਨ ਉਸੇ ਰਸਤੇ ਵਿਚ ਇੱਕ ਨਗਰ ਆਉਂਦਾ ਰਾਏਪੁਰ ਅੱਜ ਕੱਲ ਆਮ ਕਰਕੇ ਉਸ ਨਗਰ ਦਾ ਨਾਮ ਰਾਏਪੁਰ ਰਾਣੀ ਵੀ ਕਹਿ ਦਿੰਦੇ ਨੇ ਰਾਏਪੁਰ ਨਗਰ ਹੈ ਔਰ ਉਸ ਨਗਰ ਦੇ ਵਿਚ ਇੱਕ ਰਾਣੀ ਰਹਿੰਦੀ ਉਸ ਨਗਰ ਰਾਏਪੁਰ ਵਿਚ ਇੱਕ ਰਾਣੀ ਰਾਜ ਕਰਦੀ ਹੈ
ਕਰਤ ਰਾਜ ਰਾਣੀ ਤਾਂ ਸੁਤ ਜਿਸ ਬ੍ਰਹਮੋ
ਉਹ ਰਾਣੀ ਇਸ ਨਗਰ ਰਾਏਪੁਰ ਵਿਚ ਰਾਜ ਕਰਦੀ ਹੈ ਔਰ ਉਹਦਾ ਇੱਕ ਪੁੱਤਰ ਵੀ ਹੈ ਛੋਟਾ ਬਾਲਕ ਬੜਾ ਸੁੰਦਰ ਬਾਲਕ ਹੈ ਇੱਕ ਲੜਕਾ ਹੈ ਘਰ ਵਾਲਾ ਇਹਦਾ ਮਰ ਚੁੱਕਾ ਸੀ ਤੇ ਉਹਦੇ ਮਰਨ ਤੋਂ ਬਾਅਦ ਜਿਹੜੀ ਰਾਜ ਭਾਗ ਦੀ ਡੋਰ ਉਹ ਰਾਣੀ ਨੇ ਸੰਭਾਲੀ ਰਾਏਪੁਰ ਦੀ ਰਾਣੀ ਸੀ ਇਹ ਰਿਆਸ ਸੀ ਰਾਏਪੁਰ ਦੀ ਛੋਟੀ ਜੀ ਔਰ ਇਸ ਰਿਆਸ ਦੀ ਉਹ ਰਾਣੀ ਆ ਉਹਦੇ ਦਾ ਇੱਕ ਲੜਕਾ ਵੀ ਹੈ ਜੋ ਬੜਾ ਸੁੰਦਰ ਹੈ
ਆਨੰਦਪੁਰ ਕੇ ਪੰਥ ਮੈਂ ਚਲਤਿਓ ਨੀਰਾਵਾ
ਆਨੰਦਪੁਰ ਸਾਹਿਬ ਨੂੰ ਜਾਂਦੇ ਆ ਕਿਉਂਕਿ ਇਧਰੋਂ ਮਹਾਰਾਜ ਜੀ ਜਿਹੜਾ ਕਾਲਾ ਅੰਬ ਨਾਰਾਇਣਗੜ੍ਹ ਦਾ ਇਲਾਕਾ ਇਧਰਲੇ ਪਾਸਿਓ ਮਹਾਰਾਜ ਜੀ ਪਾਉਂਟਾ ਸਾਹਿਬ ਤੋਂ ਵਾਪਸ ਨੂੰ ਆ ਰਹੇ ਸਨ ਤੋ ਆਨੰਦਪੁਰ ਸਾਹਿਬ ਨੂੰ ਜਾਂਦਿਆਂ ਜਾਂਦਿਆਂ ਰਸਤੇ ਦੇ ਵਿਚ ਰਾਏਪੁਰ ਨਗਰ ਨੇੜੇ ਆਉਂਦਾ ਹੈ
ਸੁਣ ਸਤਿਗੁਰ ਆਗਮਨ ਕੋ ਤਿੰਨ ਮੋਦ ਬਡਾਵਾ
ਰਾਏਪੁਰ ਦੀ ਜਿਹੜੀ ਰਾਣੀ ਸੀ ਉਹਨੇ ਜਦੋਂ ਮਹਾਰਾਜ ਜੀ ਦਾ ਆਗਮਨ ਸੁਣਿਆ ਕਿ ਦਸਮੇਸ਼ ਪਿਤਾ ਗੁਰੂ ਕਲਗੀਧਰ ਜੀ ਸਾਡੇ ਇਸ ਰਸਤੇ ਲੰਘ ਕੇ ਜਾ ਰਹੇ ਨੇ ਆਨੰਦਪੁਰ ਸਾਹਿਬ ਨੂੰ ਸੁਣ ਕੇ ਰਾਣੀ ਦੇ ਮਨ ਵਿਚ ਬੜਾ ਮੋਦ ਉਪਜਿਆ ਇਹਦੇ ਹਿਰਦੇ ਵਿਚ ਬੜੀ ਖੁਸ਼ੀ ਬੜਾ ਭਾਰੀ ਚਾਉ ਪੈਦਾ ਹੋਇਆ
ਪੁਰਵਤ ਹੈ ਮਨ ਕਾਮਨਾ ਪਿਕ ਸ਼ਰਧਾ ਧਾਰੇ
ਉਹਨੇ ਸੁਣਿਆ ਕਿ ਸਤਿਗੁਰੂ ਜੀ ਮਨ ਦੀਆਂ ਕਾਮਨਾਵਾਂ ਪੂਰਨ ਕਰਦੇ ਨੇ ਜੋ ਸ਼ਰਧਾ ਧਾਰਨ ਕਰਕੇ ਕਾਮਨਾ ਕਰਦਾ ਉਹਦੀਆਂ ਕਾਮਨਾਵਾਂ ਗਰੀਬ ਨਵਾਜ ਪਾਤਸ਼ਾਹ ਜੀ ਪੂਰੀਆਂ ਕਰਦੇ ਸੁਣ ਕੇ ਰਾਣੀ ਨੇ ਵੀ ਮਨ ਦੇ ਵਿਚ ਸ਼ਰਧਾ ਧਾਰਨ ਕੀਤੀ ਹੈ
ਕਰੈ ਭਾਵ ਸਭ ਹਿਰਦੈ ਕੋ ਦੇ ਸਭ ਸੁਖ ਭਾਰੇ
ਔਰ ਇਸ ਤਰ੍ਹਾਂ ਸਾਰਿਆਂ ਦੇ ਹਿਰਦਿਆਂ ਵਿਚ ਔਰ ਆਪਣੇ ਮਨ ਚ ਵੀ ਸ਼ਰਧਾ ਧਾਰੀ ਕੇ ਜਿਹੜਾ ਸਤਿਗੁਰਾਂ ਤੇ ਭਾਵ ਰੱਖਦਾ ਹਿਰਦੇ ਵਿਚ ਪ੍ਰੇਮ ਰੱਖਦਾ ਗੁਰੂ ਕਲਗੀਧਰ ਜੀ ਉਹਨੂੰ ਭਾਰੀ ਸੁਖ ਬਖਸ਼ਦੇ ਹਨ
ਇਤਿਹਾਸਕ ਜਸ ਸ਼ੋਨ ਸੁਣ ਦਲ ਸੰਗ ਕਨੇਰਾ
ਰਾਣੀ ਨੇ ਸਤਿਗੁਰਾਂ ਦਾ ਸੁਜਸ ਸੁਣਿਆ ਇਹ ਵੀ ਸੁਣਿਆ ਕਿ ਸਤਿਗੁਰੂ ਦਸਵੇਂ ਪਾਤਸ਼ਾਹ ਨਾਲ ਉਹਨਾਂ ਦੇ ਸੂਰਬੀਰ ਬਹਾਦਰ ਯੋਧੇ ਸਿਪਾਹੀ ਵੀ ਸਤਿਗੁਰਾਂ ਦੇ ਨਾਲ ਹਨ
ਹਰ ਹੈ ਦੇ ਚਿਤ ਰਾਜ ਕੋ ਸਮਰੱਥ ਵਡੇਰਾ
ਔਰ ਸਮਰੱਥ ਨੇ ਸਤਿਗੁਰੂ ਕਲਗੀਧਰ ਜਿਹਨੂੰ ਚਾਹੇ ਮਰਜ਼ੀ ਰਾਜ ਦੇ ਸਕਦੇ ਨੇ ਔਰ ਜਿਸ ਨੂੰ ਚਾਹੇ ਮਰਜ਼ੀ ਜਿਹਦੇ ਕੋਲੋਂ ਵੀ ਰਾਜ ਖੋ ਸਕਦੇ ਨੇ ਰਾਜ ਖੋਣ ਦੀ ਸਮਰੱਥਾ ਵੀ ਹੈ ਉਹਨਾਂ ਵਿਚ ਤੇ ਰਾਜ ਦੇਣ ਦੀ ਵੀ ਸਮਰੱਥਾ ਉਹਨਾਂ ਵਿਚ ਹੈ
ਨਿਕਸੀ ਬਾਰ ਮਗ ਜਾ ਓਏ ਕਰੀ ਅਗਾਰੇ।
ਉਹ ਰਾਣੀ ਆਪਣਿਆਂ ਮਹਿਲਾਂ ਚੋਂ ਨਿਕਲ ਕੇ ਬਾਹਰ ਆਈ ਆਪਣਿਆਂ ਨੌਕਰਾਂ ਚਾਕਰਾਂ ਸਮੇਤ। ਜਿੱਧਰੋਂ ਦਸਵੇਂ ਪਾਤਸ਼ਾਹ ਦੀ ਸਵਾਰੀ ਆ ਰਹੀ ਸੀ ਉਸ ਪਾਸੇ ਨੂੰ ਅੱਗੇ ਵੱਧ ਕੇ ਸਤਿਗੁਰਾਂ ਨੂੰ ਜੀਓ ਆਇਆ ਕਹਿਣ ਵਾਸਤੇ ਚੱਲੀ ਹੈ।
ਕਲਗੀ ਤਰ ਆਵਤ ਤਿੱਖੇ ਹੈ ਕੀ ਅਸਵਾਰੇ।
ਇਸਨੇ ਨੂੰ ਕਲਗੀ ਧਰ ਪਾਤਸ਼ਾਹ ਮਹਾਰਾਜ ਜੀ ਨੂੰ ਆਉਂਦਿਆਂ ਵੇਖਿਆ ਰਾਣੀ ਨੇ ਕਿ ਦਸਵੇਂ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋਏ, ਨੀਲਾ ਘੋੜਾ, ਗੁਰੂ ਗਰੀਬ ਨਵਾਜ ਪਾਤਸ਼ਾਹ ਦਾ ਸੀਸ ਤੇ ਕਲਗੀ, ਬੜੀ ਸੁੰਦਰ ਜਗ੍ਹਾ, ਦਸਤਾਰ ਸਜੀ ਹੋਈ ਹੈ ਕੇਸਰੀ ਰੰਗ ਦੀ, ਬੜਾ ਸੋਹਣਾ ਸਰੂਪ ਹੈ ਮਹਾਰਾਜ ਸੱਚੇ ਪਾਤਸ਼ਾਹ ਦਾ। ਰਾਣੀ ਨੇ ਵੇਖਿਆ
ਗਰੀਬ ਨੀਵ ਕਰ ਜੋਰ ਕਰ ਆਈ ਜਬ ਨੇਰੇ।
ਉਹ ਹੱਥ ਜੋੜ ਕੇ ਸਿਰ ਨੀਵਾ ਕਰਕੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਨੇੜੇ ਚੱਲ ਕੇ ਆਈ ਹੈ।
ਖਰੇ ਪੇ ਪਿਕ ਭਾਵ ਕੋ ਜਨ ਬਸੀ ਬਡੇਰੇ।
ਕਲਗੀਧਰ ਪਾਤਸ਼ਾਹ ਜੀ ਨੇ ਆਪਣਾ ਘੋੜਾ ਰੋਕ ਲਿਆ। ਰਾਣੀ ਦੇ ਮਨ ਦੀ ਭਾਵਨਾ ਔਰ ਉਹਦਾ ਪ੍ਰੇਮ ਵੇਖ ਕੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣਾ ਘੋੜਾ ਰੋਕ ਲਿਆ, ਕਿਉਂਕਿ ਸਤਿਗੁਰਾਂ ਦਾ ਤਾਂ ਸੁਭਾਅ ਹੈ ਪ੍ਰੇਮ ਦੇ ਵਸੀਕਾਰ ਹੋਣਾ। ਜਿਹੜੇ ਪ੍ਰੇਮ ਕਰਦੇ ਨੇ ਉਹਨਾਂ ਦੇ ਅਧੀਨ ਹੋ ਜਾਂਦੇ ਨੇ ਸਤਿਗੁਰੂ ਜੀ। ਤੋ ਰਾਣੀ ਦੇ ਮਨ ਦਾ ਪ੍ਰੇਮ ਵੇਖ ਕੇ ਸਤਿਗੁਰੂ ਜੀ ਖਲੋ ਗਏ, ਘੋੜਾ ਰੋਕ ਲਿਆ।
ਵਿਚਰ ਕਾਬ ਕੇ ਪਗ ਕਮਲ ਸਿਰ ਤਾਏ ਟਿਕਾਵਾ।
ਸਤਿਗੁਰਾਂ ਦਾ ਚਰਨ ਰਕਾਬ ਦੇ ਵਿਚ ਸੀ, ਘੋੜੇ ਦੀ ਜਿਹੜੀ ਰਕਾਬ ਹੈ ਰਕਾਬ ਦੇ ਵਿਚ ਮਹਾਰਾਜ ਜੀ ਦੇ ਚਰਨ ਸਨ। ਤੋ ਰਾਣੀ ਨੇ ਇਕ ਪਾਸਿਓ ਹੋ ਕੇ ਸਤਿਗੁਰਾਂ ਦਾ ਚਰਨ ਜਿਹੜਾ ਰਕਾਬ ਵਿਚ ਹੈ ਉਹਦੇ ਤੇ ਆਪਣਾ ਮੱਥਾ ਰੱਖਿਆ। ਰਕਾਬ ਵਿਚ ਹੀ ਗੁਰੂ ਚਰਨਾਂ ਦੇ ਉੱਤੇ ਨੇ ਆਪਣਾ ਮੱਥਾ ਟੇਕਿਆ ਹੈ।
ਆਸਨ ਸਾਥ ਸਪਰਸ਼ ਕਰ ਦਿਖ ਮੁਖ ਪਰ ਲਾਵਾ।
ਹੱਥਾਂ ਨਾਲ ਕਲਗੀ ਧਰ ਦੇ ਚਰਨਾਂ ਨੂੰ ਛੂਹਿਆ, ਹੱਥਾਂ ਨਾਲ ਮਹਾਰਾਜ ਜੀ ਦੇ ਚਰਨ ਸਪਰਸ਼ ਕਰਕੇ ਫਿਰ ਉਹ ਹੱਥ ਆਪਣੇ ਚਿਹਰੇ ਤੇ ਅੱਖਾਂ ਦੇ ਉੱਤੇ ਫੇਰੇ ਹਨ।
ਮੈਂ ਸੇਵਕ ਨੀ ਹੇ ਪ੍ਰਭੂ ਨਿਜ ਕਰਨਾ ਕੀਜੈ।
ਕਹਿਣ ਲੱਗੀ ਹੇ ਪ੍ਰਭੂ ਜੀ ਮੈਂ ਤੁਹਾਡੀ ਸੇਵਕਣ ਹਾਂ, ਮੈਂ ਤੁਹਾਡੇ ਦਰ ਦੀ ਸੇਵਕ ਹਾਂ। ਹੇ ਪ੍ਰਭੂ ਕਿਰਪਾ ਕਰੋ, ਮੇਰੇ ਤੇ ਕਰੁਣਾ ਕਰੋ, ਮੇਰੇ ਤੇ ਦਇਆ ਕਰੋ ਗੁਰੂ ਗੋਬਿੰਦ ਗਰੀਬ ਨਵਾਜ ਜੀ।
ਉੱਤਰ ਲਗਾਵੋ ਸੇਵਰ ਨਿਜ ਮਮ ਭਾਵ ਪੁਰੀ ਜੈ।
ਮਹਾਰਾਜ ਆਪ ਜੀ ਇੱਥੇ ਉਤਾਰਾ ਕਰੋ, ਘੋੜੇ ਤੋਂ ਲੱਥ ਕੇ ਇੱਥੇ ਉਤਾਰਾ ਕਰੋ, ਇੱਥੇ ਡੇਰਾ ਕਰੋ ਮੇਰੇ ਨਗਰ ਰਾਏਪੁਰ ਨਗਰ ਦੇ ਵਿੱਚ ਡੇਰਾ ਕਰੋ, ਮੇਰੀ ਭਾਵਨਾ ਪੂਰੀ ਕਰ ਦਿਓ ਕਲਗੀ ਧਰ ਜੀ।
ਜਥਾ ਸ਼ਕਤ ਸੇਵਾ ਕਰੋ ਸ਼ਰਧਾ ਉਰ ਮੇਰੇ।
ਮਹਾਰਾਜ ਮੇਰੇ ਮਨ ਦੀ ਸ਼ਰਧਾ ਹੈ ਕਿ ਮੈਂ ਜਥਾ ਸ਼ਕਤ ਆਪ ਜੀ ਦੀ ਸੇਵਾ ਕਰਾਂ। ਇਹ ਮੇਰੀ ਭਾਵਨਾ ਹੈ, ਮਨ ਦੀ ਸ਼ਰਧਾ ਹੈ ਕਿ ਮੈਂ ਜਥਾ ਸ਼ਕਤ ਜਿੰਨੀ ਕੁ ਬਣ ਸਕੇ ਤੁਹਾਡੀ ਔਰ ਤੁਹਾਡੇ ਨਾਲ ਦੇ ਸਾਰੇ ਦਲ ਦੀ ਸੇਵਾ ਕਰਾਂ।
ਕਦਮ ਪਦਮ ਨਿਜ ਸਦਮ ਮੈਂ ਫੇਰੋ ਮੁਖ ਹੇਰੇ।
ਮਹਾਰਾਜ ਆਪਣੇ ਪਵਿੱਤਰ ਚਰਨ ਕਮਲ ਮੇਰੇ ਘਰ ਦੇ ਵਿਚ ਆ ਕੇ ਫੇਰੋ, ਮੇਰੇ ਘਰ ਵਿਚ ਆ ਕੇ ਆਪਣੇ ਚਰਨ ਪਾਓ, ਕਿਉਂਕਿ ਉਹ ਘਰ ਵੀ ਆਪ ਜੀ ਦਾ ਹੈ ਗਰੀਬ ਨਵਾਜ ਜੀ।
ਨਿਸਾ ਬਸੋ ਸੁਤ ਅਲਪ ਮੈਂ ਤੁਮ ਚਰਨੀ ਲਾਵੋ।
ਮਹਾਰਾਜ ਜੀ ਰਾਤ ਤੁਸੀਂ ਕਿਰਪਾ ਕਰਕੇ ਮੇਰੇ ਘਰ ਵਿਚ ਚਰਨ ਪਾਓ ਤੇ ਰਾਤ ਨਿਵਾਸ ਕਰੋ ਇੱਥੇ। ਮਹਾਰਾਜ ਮੇਰਾ ਪੁੱਤਰ ਹਾਲੇ ਛੋਟਾ ਹੈ ਉਮਰ ਕਰਕੇ, ਤੇ ਮਹਾਰਾਜ ਜੀ ਉਹਦੀ ਉਮਰ ਛੋਟੀ, ਉਹਨੂੰ ਆਪਣੇ ਚਰਨ ਹੀ ਲਾਵੋ, ਉਹਨੂੰ ਆਪਣੇ ਚਰਨਾਂ ਦੇ ਵਿਚ ਜਗ੍ਹਾ ਬਖਸ਼ੋ।
ਚਲੈ ਬੰਸ ਨਿਜ ਜਗਤ ਮੈਂ ਸੁਖ ਜੁਤ ਬਰ ਪਾਵੋ।
ਮਹਾਰਾਜ ਮੇਰਾ ਬੰਸ ਇਸ ਜਗਤ ਵਿਚ ਚੱਲੇ, ਉਹ ਪੁੱਤਰ ਹੈ ਛੋਟਾ ਹੈ, ਉਹਦਾ ਬੰਸ ਮੇਰਾ ਬੰਸ ਜਗਤ ਵਿਚ ਚੱਲੇ, ਮੈਂ ਐਸਾ ਵਰ ਸੁਖ ਸਹਿਤ ਮਹਾਰਾਜ ਜੀ ਤੁਹਾਡੇ ਕੋਲੋਂ ਪ੍ਰਾਪਤ ਕਰਨਾ ਚਾਹੁੰਦੀ। ਆਪ ਜੀ ਇੱਕ ਰਾਤ ਵਾਸਤੇ ਇੱਥੇ ਨਿਵਾਸ ਕਰੋ, ਡੇਰਾ ਕਰੋ।
ਫਿਰ ਪ੍ਰੇਮ ਰਾਣੀ ਹਿਰਦੈ ਮਾਨਿਓ ਹੋਏ ਡੇਰਾ।
ਰਾਏਪੁਰ ਦੀ ਰਾਣੀ ਦੇ ਮਨ ਦਾ ਪ੍ਰੇਮ ਵੇਖ ਕੇ, ਦੀ ਭਾਵਨਾ ਵੇਖ ਕੇ, ਸ਼ਰਧਾ ਵੇਖ ਕੇ ਸਤਿਗੁਰਾਂ ਨੇ ਹੁਕਮ ਕੀਤਾ ਭਾਈ ਇੱਥੇ ਅੱਜ ਡੇਰਾ ਕਰੋ, ਅੱਜ ਇੱਥੇ ਹੀ ਸਾਰੇ ਨਿਵਾਸ ਕਰੋ।
ਹੁਕਮ ਦਿਓ ਉਤਰੇ ਪ੍ਰਭੂ ਅਠੇਰਾ।
ਮਹਾਰਾਜ ਜੀ ਨੇ ਹੁਕਮ ਦਿੱਤਾ, ਸਾਰੀਆਂ ਫੌਜਾਂ ਉਤਰ ਗਈਆਂ, ਗਰੀਬ ਨਵਾਜ ਜੀ ਵੀ ਘੋੜੇ ਤੋਂ ਥੱਲੇ ਉਤਰੇ ਨੇ। ਵਧੀਆ ਭਲਾ ਥਾਂ ਵੇਖ ਕੇ ਸਤਿਗੁਰੂ ਜੀ ਨੇ ਡੇਰਾ ਕੀਤਾ ਹੈ।
ਤੰਬੂ ਸ਼ਮਿਆ ਨੇ ਤਨੇ ਹੈ ਲੈਣ ਲਗਾਏ,
ਤੰਬੂ ਤੇ ਸ਼ਮਿਆਨੇ ਤਾਣ ਦਿੱਤੇ ਨੇ ਸਤਿਗੁਰਾਂ ਵਾਸਤੇ, ਸੋਹਣਾ ਤੰਬੂ ਸ਼ਮਿਆਨਾ ਤਾਣ ਦਿੱਤਾ ਹੈ। ਔਰ ਘੋੜੇ ਇੱਕ ਲੈਣ ਦੇ ਵਿੱਚ ਕਤਾਰ ਵਿੱਚ ਪਛਾੜੀਆਂ ਪਾ ਕੇ ਬੰਨ ਦਿੱਤੇ ਹਨ।
ਜੈ ਕੈ ਸਿੱਖਨ ਸੁਪਤ ਗਨ ਬਿਸਰਾਮ ਸੁਪਾਏ,
ਫਿਰ ਕਿੱਥੇ ਸਿੱਖਾਂ ਤੇ ਸੁਪਾਟਾ ਸੂਰਮਿਆਂ ਨੇ ਵਿਸ਼ਰਾਮ ਕੀਤਾ, ਜਿੱਥੇ ਕਿੱਥੇ ਜਿਸ ਜਿਸ ਨੂੰ ਵੀ ਜਗ੍ਹਾ ਮਿਲੀ ਉਥੇ ਉਥੇ ਸਾਰਿਆਂ ਨੇ ਡੇਰੇ ਕੀਤੇ ਨੇ, ਵਿਸ਼ਰਾਮ ਕੀਤਾ ਹੈ।
ਰਾਣੀ ਅੰਤਰ ਜਾਏ ਕਰ ਪਟ ਕਰ ਤ੍ਰਿਣ ਦਾਨਾ,
ਸਤਿਗੁਰਾਂ ਦਾ ਡੇਰਾ ਕਰਵਾ ਕੇ ਬਾਹਰ ਸਥਾਨ ਤੇ ਭਲੀ ਜਗ੍ਹਾ ਤੇ ਰਾਣੀ ਆਪਣੇ ਮਹਿਲਾਂ ਵਿਚ ਗਈ ਹੈ। ਔਰ ਮਹਿਲਾਂ ਵਿਚ ਜਾ ਕੇ ਜੋ ਜੋ ਵਸਤੂਆਂ ਚਾਹੀਦੀਆਂ ਸਨ ਘੋੜਿਆਂ ਵਾਸਤੇ ਦਾਣਾ ਪੱਠਾ ਆਦਿਕ ਉਹ ਸਾਰਾ ਭਿਜਵਾਣਾ ਕੀਤਾ ਗੁਰੂ ਡੇਰੇ ਵਿਚ।
ਸੇਵਾ ਕਰ ਸਭ ਭਾਂਤ ਕੀ ਕਿਸਬੋ ਮਿਸ਼ਟਾਨਾ,
ਸਭ ਪ੍ਰਕਾਰ ਦੀ ਸੇਵਾ ਕੀਤੀ ਹੈ, ਘਿਓ ਮਿੱਠਾ ਆਦਿਕ ਜੋ ਗੁਰੂ ਕੇ ਲੰਗਰਾਂ ਵਾਸਤੇ ਚਾਹੀਦਾ ਹੈ ਉਹ ਵੀ ਰਾਣੀ ਨੇ ਭੇਜਿਆ ਹੈ।
ਸੂਖਮ ਚਾਵਲ ਚੂਨ ਬੋ ਦੀਨਸ ਮਨ ਭਾਏ,
ਸੂਖਮ ਬਰੀਕ ਚਾਵਲ ਤੇ ਆਟਾ ਏਦਾਂ ਜਿੰਨਾ ਮਨ ਭਾਉਂਦਾ, ਜਿੰਨਾ ਆਟਾ ਚਾਹੀਦਾ ਸੀ, ਚੋਲ ਚਾਹੀਦੇ ਸਨ, ਬਰੀਕ ਚਾਵਲ ਜਿਹੜੇ ਵਧੀਆ ਚਾਵਲ ਨੇ ਉਹ ਭੇਜੇ ਹਨ।
ਸਭ ਦਲ ਲੈ ਕਰ ਅਸਨ ਕੀਏ ਬਿੰਜਨ ਚੁਭ ਖਾਏ,
ਸਾਰੇ ਦਲ ਨੇ ਉਹ ਲੈ ਕੇ ਰਸਤਾ ਬਸਤਾ ਲੰਗਰ ਤਿਆਰ ਕੀਤਾ, ਲਾਂਗਰੀਆਂ ਨੇ ਅਨੇਕ ਪ੍ਰਕਾਰ ਦੇ ਵਿੰਜਨ ਸਬਜ਼ੀਆਂ ਭਾਜੀਆਂ ਬਣੀਆਂ, ਸਭ ਨੇ ਲੰਗਰ ਪ੍ਰਸ਼ਾਦਾ ਬੜੇ ਆਨੰਦ ਨਾਲ ਛਕਿਆ ਹੈ।
ਬੌਰ ਪਤੇ ਨਿਜ ਮੰਜ ਸਭ ਬਿਨਤੀ ਮੰਗਾਏ,
ਰਾਣੀ ਨੇ ਜਦੋਂ ਸ਼ਾਮ ਦਾ ਸਮਾਂ ਹੋਇਆ ਤਾਂ ਰਾਣੀ ਨੇ ਆਪਣਾ ਸੇਵਕ ਗੁਰੂ ਸਾਹਿਬ ਜੀ ਕੋਲ ਭੇਜਿਆ, ਬੇਨਤੀ ਇਸ ਤਰ੍ਹਾਂ ਕੀਤੀ,
ਅੰਤਰ ਆਵੇ ਪ੍ਰਾਪਤ ਕੋਲ ਤਿਕ ਸਮਦਾਏ,
ਬੇਨਤੀ ਕੀਤੀ ਕਿ ਗਰੀਬਨ ਵਾਜ ਜੀ ਕੱਲ ਸਵੇਰ ਦਾ ਜਿਹੜਾ ਲੰਗਰ ਹੈ ਪ੍ਰਸ਼ਾਦਾ ਹੈ ਉਹ ਤੁਸੀਂ ਮੇਰੇ ਮਹਿਲਾਂ ਵਿਚ ਘਰ ਵਿਚ ਆ ਕੇ ਆਪਣੇ ਸਿੱਖਾਂ ਸਮੇਤ ਛਕਣਾ, ਕਿਉਂਕਿ ਅੱਜ ਦਾ ਲੰਗਰ ਤਾਂ ਤਿਆਰ ਹੋ ਚੁੱਕਾ ਜਿਸ ਦਿਨ ਡੇਰਾ ਕੀਤਾ, ਕੱਲ ਸਵੇਰ ਦਾ ਜਿਹੜਾ ਸਵੇਰ ਦਾ ਜਿਹੜਾ ਲੰਗਰ ਹੈ ਪ੍ਰਸ਼ਾਦਾ ਹੈ ਉਹ ਤੁਸੀਂ ਮੇਰਿਆਂ ਮਹਿਲਾਂ ਵਿਚ ਮੰਦਰਾਂ ਵਿਚ ਆ ਕੇ ਛਕਣਾ ਸਿੱਖਾਂ ਦੇ ਸਮੇਤ।
ਅਜੈ ਆਹਾਰ ਬੈਠ ਕਰ ਹੋਏ ਭੋਨ ਪੁਨੀਤਾ,
ਸਤਿਗੁਰੂ ਜੀ ਜਦੋਂ ਤੁਸੀਂ ਆਪਣੇ ਸਿੱਖਾਂ ਦੇ ਸਮੇਤ ਆ ਕੇ ਭੋਜਨ ਛਕੋਗੇ ਮੇਰੇ ਘਰ ਵਿਚ ਬਹਿ ਕੇ ਤੇ ਮੇਰਾ ਘਰ ਪਵਿੱਤਰ ਹੋ ਜਾਏਗਾ, ਮੇਰਾ ਇਹ ਮਹਿਲ ਮੇਰਾ ਇਹ ਮਕਾਨ ਪਵਿੱਤਰ ਹੋ ਜਾਏਗਾ।
ਇੱਕ ਮੁਕਾਮ ਪ੍ਰਭ ਜੀ ਕਰੇ ਆਸਾ ਮੈਂ ਚੀਤਾ,
ਮੇਰੇ ਮਨ ਵਿਚ ਆਸਾ ਹੈ ਕਿ ਇੱਕ ਡੇਰਾ ਸਤਿਗੁਰੂ ਜੀ ਮੇਰਿਆਂ ਮਹਿਲਾਂ ਦੇ ਵਿਚ ਕਰਨ, ਇੱਥੇ ਹੀ ਮਹਾਰਾਜ ਜੀ ਨਿਵਾਸ ਰੱਖਣ।
ਸੁਪਤ ਜਸਾ ਸੁਖ ਸਭ ਭਏ ਕਰ ਖਾਨ ਰੋਪਾਨਾ,
ਇਹ ਬੇਨਤੀ ਰਾਣੀ ਨੇ ਕਰ ਭੇਜੀ ਕਿ ਕੱਲ ਦਿਨ ਦਾ ਜਿਹੜਾ ਲੰਗਰ ਹੈ ਉਹ ਮਹਿਲਾਂ ਵਿਚ ਆ ਕੇ ਸਤਿਗੁਰੂ ਜੀ ਛਕਣ। ਤੋ ਇਤਨੇ ਨੂੰ ਰਾਤ ਪੈ ਚੁੱਕੀ ਸੀ, ਸਭ ਨੇ ਭੋਜਨ ਪਾਣੀ ਪ੍ਰਸ਼ਾਦਾ ਪਾਣੀ ਛਕਿਆ, ਖਾਣ ਪਾਨ ਕਰਕੇ ਸਾਰੇ ਸੁਖ ਦੇ ਨਾਲ ਆਪੋ ਆਪਣੇ ਆਸਣਾ ਤੇ ਬਿਰਾਜੇ ਨੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੀ ਆਪਣੇ ਸੁਖਾਸਣਾ ਤੇ ਬਿਰਾਜਮਾਨ ਹੋਏ ਹਨ।
ਨਿਰਪਨੀ ਉੱਠ ਕਰ ਪ੍ਰਾਤ ਕੋ ਕਰਵਾਏ ਇਸ਼ਨਾਨਾ,
ਇਧਰ ਰਾਣੀ ਰਾਏਪੁਰ ਦੀ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਉੱਠੀ, ਉੱਠ ਕੇ ਇਸ਼ਨਾਨ ਪਾਣੀ ਕਰਕੇ ਪਵਿੱਤਰਤਾ ਦੇ ਨਾਲ ਬੜੇ ਸਵੱਛ ਵਸਤਰ ਸਰੀਰ ਤੇ ਧਾਰਨ ਕੀਤੇ,
ਭੂਪ ਤਿਆਵਲਪੁਰ ਘਰ ਚ ਸੋ ਕਰਵਾਏ,
ਲੰਗਰ ਤਿਆਰ ਕਰਵਾਣ ਲੱਗੀ, ਬੜੀਆਂ ਸੋਹਣੀਆਂ ਪੂੜੀਆਂ ਤੇ ਫਿਰ ਤਿਹਾਵਲ ਪੂੜੇ ਤੇ ਰੁਚੀ ਦੇ ਨਾਲ ਬੜੇ ਚਾਓ ਦੇ ਨਾਲ ਇਹ ਤਿਆਰ ਕਰਵਾਇਆ ਹੈ।
ਬੜਾ ਕਚੋਰੀ ਦੱਦ ਮਿਲਣ ਪਾਇਸ ਸਮਦਾਏ,
ਕਚੋਰੀਆਂ ਤਿਆਰ ਕਰਵਾਈਆਂ, ਵੜੇ ਪਾ ਕੇ ਬੜੀ ਸੋਹਣੀ ਦਹੀਂ ਤਿਆਰ ਕਰਵਾਈ, ਪਾਇਸ ਕਹਿੰਦੇ ਨੇ ਖੀਰ ਨੂੰ, ਬੜੀ ਸੁੰਦਰ ਦੇਸੀ ਘਿਓ ਪਾ ਕੇ ਖੀਰ ਤਿਆਰ ਕੀਤੀ ਹੈ।
ਕ੍ਰਿਤ ਪੁੰਚਤ ਚਾਵਰ ਕਰੇ ਜੁਗ ਭਾਂਤ ਲੰਮੇਰੇ,
ਘਿਓ ਦੇ ਵਿਚ ਗਹਿ ਗੱਚ ਕਰਕੇ ਲੰਮੇ ਲੰਮੇ ਜਿਹੜੇ ਲੰਮੇਰੇ ਚਾਵਲ ਜਿਹਨੂੰ ਅੱਜ ਕੱਲ ਆਪਾਂ ਬਾਸਮਤੀ ਦੇ ਚੋਲ ਕਹਿ ਦਿੰਦੇ ਆ, ਉਹ ਚੋਲ ਜਿਹੜੇ ਸਨ ਉਹ ਤਿਆਰ ਕਰਵਾਏ ਹਨ।
ਮਗਰ ਸਲਵਣ ਪੁਕਾਰ ਤੇਰੇ,
ਮਦਰ ਮਿੱਠੇ ਸਲਵਣ ਸਲੂਣੇ, ਏਦਾਂ ਦੋ ਪ੍ਰਕਾਰ ਦੇ ਜਿਹੜੇ ਸੂਖਮ ਚਾਵਲ ਨੇ ਉਹ ਤਿਆਰ ਕਰਵਾਏ ਹਨ।
ਉਪਕਾਰ ਚਾਤੁਰ ਮਾਂ ਤਿੰਨ ਟਿਗੋਏ ਰਾਣੇ,
ਔਰ ਅਨੇਕ ਪ੍ਰਕਾਰ ਦੇ ਮਸਾਲੇ ਪਾ ਕੇ ਮੇਵੇ ਪਾ ਕੇ ਸੂਪਕਾਰ ਕਹਿੰਦੇ ਨੇ ਰਸੋਈਆਂ ਨੂੰ, ਜਿਹੜੇ ਲਾਂਗਰੀ ਨੇ ਲੰਗਰ ਤਿਆਰ ਕਰਨ ਵਾਲੇ, ਇਹ ਤਾਂ ਬਹੁ ਭਾਰਤ ਦੇ ਬੜੇ ਬੜੇ ਸੁੰਦਰ ਪਕਵਾਨ ਉਹ ਰਾਣੀ ਨੇ ਆਪ ਨਾਲੇ ਹੱਥੀ ਸੇਵਾ ਕਰਕੇ ਤਿਆਰ ਕਰਵਾਏ ਨੇ।
ਰੀਤ ਬਤਾਵਤ ਸੁਮਤ ਸਿਆਣੇ,
ਔਰ ਰਾਣੀ ਆਪ ਉਹਨਾਂ ਨੂੰ ਦੱਸਦੀ ਆ ਆਹ ਚੀਜ਼ ਏਦਾਂ ਦੀ ਬਣਨੀ ਚਾਹੀਦੀ ਆ, ਇਸ ਤਰ੍ਹਾਂ ਦਾ ਇਹ ਸਮਾਨ ਬਣਨਾ ਚਾਹੀਦਾ, ਪੂੜੇ ਇਸ ਤਰ੍ਹਾਂ ਦੇ ਬਣਾਓ, ਖੀਰ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਆਪ ਕੋਲ ਬਹਿ ਕੇ ਰਾਣੀ ਉਹਨਾਂ ਨੂੰ ਸਾਰੀਆਂ ਰੀਤੀਆਂ ਦੱਸਦੀ ਹੈ।
ਇਸ ਸਤਿਗੁਰ ਜਬ ਪ੍ਰਾਪਤ ਪੇ ਕਰ ਸੋਚ ਇਸ਼ਨਾਨਾ,
ਰਾਣੀ ਇਸ ਤਰ੍ਹਾਂ ਸਵੇਰੇ ਸਵੇਰੇ ਲੰਗਰ ਤਿਆਰ ਕਰਨ ਲੱਗ ਪਈ। ਇਧਰ ਕਲਗੀ ਧਰ ਦੀ ਅੰਮ੍ਰਿਤ ਵੇਲੇ ਉੱਠੇ ਸੋਚ ਇਸ਼ਨਾਨ ਮਹਾਰਾਜ ਜੀ ਨੇ ਕੀਤਾ ਹੈ।
ਸ੍ਰੀ ਆਨੰਦ ਕੇ ਧਿਆਨ ਮੈਂ ਜੈ ਭੇਦ ਨਾ,
ਸਤਿਗੁਰੂ ਜੀ ਆਪਣੇ ਆਨੰਦ ਵਿਚ ਧਿਆਨ ਵਿਚ ਸਮਾਧੀ ਵਿਚ ਟਿਕ ਗਏ ਨੇ, ਜਿੱਥੇ ਭੇਦ ਨਹੀਂ ਹੈ, ਜਿੱਥੇ ਕਿਸੇ ਪ੍ਰਕਾਰ ਦਾ ਦਵੰਧ ਨਹੀਂ ਹੈ, ਜਿੱਥੇ ਧਿਆਨ ਧਿਆਤਾ ਧੇਹ ਦੀ ਤ੍ਰਿਪਟੀ ਖਤਮ ਹੋ ਗਈ ਹੈ, ਔਰ ਨਿਰਵਿਕਲਪ ਸਮਾਧੀ ਵਿਚ ਸਤਿਗੁਰੂ ਜੀ ਦੀ ਸੁਰਤ ਜੁੜੀ ਹੋਈ ਹੈ।
ਬਾਬੀ ਵਾਰ ਕੋ ਸੁਣ ਅਧਿਕ ਸੁਆਵੈ,
ਰਬਾਬੀ ਸਤਿਗੁਰਾਂ ਦੇ ਨਾਲ ਸਨ ਅੰਮ੍ਰਿਤ ਵੇਲੇ, ਰਬਾਬੀ ਸਿੱਖ ਰਬਾਬ ਦੀਆਂ ਤੰਦਾਂ ਨੂੰ ਸੁਰ ਕਰਕੇ ਬੜੇ ਪਿਆਰ ਨਾਲ ਰੀਝ ਰੀਝ ਕੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਗਾਇਨ ਕਰਦੇ ਹਨ।
ਬ੍ਰਿੰਦ ਰਾਗ ਅਰ ਰਾਗਨੀ ਅਰ ਖਾਏ ਸੁਨਾਵੈ,
ਅਨੇਕਾਂ ਪ੍ਰਕਾਰ ਦੇ ਰਾਗ ਤੇ ਰਾਗਣੀਆਂ ਬੜੀ ਖੁਸ਼ੀ ਨਾਲ ਬੜੇ ਚਾਉ ਨਾਲ ਗਾ ਗਾ ਕੇ ਸੁਣਾਉਂਦੇ ਹਨ।
ਗੁਰਬਾਨੀ ਕੋ ਪਾਠ ਬੋ ਸਿੱਖ ਕਰੈ ਸੁਜਾਨਾ,
ਬੜੇ ਬੜੇ ਸੁਜਾਨ ਸਿਆਣੇ ਸਿੱਖ ਅੰਮ੍ਰਿਤ ਵੇਲੇ ਗੁਰਬਾਣੀ ਦਾ ਪਾਠ ਕਰਦੇ ਨੇ। ਕੋਈ ਜਪਜੀ ਸਾਹਿਬ ਪੜ ਰਿਹਾ, ਕੋਈ ਜਾਪ ਸਾਹਿਬ, ਕੋਈ ਸੁਖਮਣੀ ਸਾਹਿਬ, ਕੋਈ ਆਨੰਦ ਸਾਹਿਬ ਦਾ ਜਾਪ ਕਰ ਰਿਹਾ, ਕੋਈ ਆਸਾ ਜੀ ਦੀ ਵਾਰ ਪੜ ਰਹੇ ਨੇ, ਸੁਣ ਰਹੇ ਨੇ। ਏਦਾਂ ਹਰ ਇੱਕ ਸਿੱਖ ਗੁਰੂ ਕਾ ਪਿਆਰਾ ਮਾਈ ਭਾਈ ਸਭ ਬਾਣੀ ਪੜ ਰਹੇ ਨੇ।
ਜਪਜੀ ਆਦਿਕ ਸੁਖਮਣੀ ਜਿਨ ਪੁੰਨ ਮਾਨਾ,
ਜਪਜੀ ਸਾਹਿਬ ਤੇ ਹੋਰ ਬੇਅੰਤ ਬਾਣੀਆਂ ਸੁਖਮਣੀ ਸਾਹਿਬ, ਇਹ ਬਾਣੀਆਂ ਜਿਨ੍ਹਾਂ ਦੇ ਪੜਨ ਦਾ ਬੜਾ ਵੱਡਾ ਪੁੰਨ ਹੈ, ਬੜਾ ਵੱਡਾ ਮਹਾਤਮ ਹੈ। ਜਪਜੀ ਸਾਹਿਬ ਤੇ ਜਾਪ ਸਾਹਿਬ ਤੋਂ ਬਿਨਾਂ ਤਾਂ ਪੁਰਾਤਨ ਸਿੱਖ ਭੋਜਨ ਵੀ ਅੰਗੀਕਾਰ ਨਹੀਂ ਸਨ ਕਰਦੇ, ਜਲ ਪਾਣੀ ਵੀ ਅੰਗੀਕਾਰ ਨਹੀਂ ਸਨ ਕਰਦੇ, ਜਿਹੜਾ ਕਰ ਲੈਂਦਾ ਸੀ ਉਹਨੂੰ ਤਰਖਾਈਆ ਕਹਿੰਦੇ ਸਨ। ਤੋ ਜਪਜੀ ਜਾਪ ਦੇ ਨਾਲ ਅਨੇਕ ਪ੍ਰਕਾਰ ਦੀਆਂ ਹੋਰ ਜਿਹੜੀਆਂ ਬਾਣੀਆਂ ਨੇ, ਜਿਵੇਂ ਸੁਖਮਣੀ ਸਾਹਿਬ ਹੈ, ਦੱਖਣੀ ਓਅੰਕਾਰ ਹੈ, ਸਿੱਧ ਗੋਸ਼ਟ ਹੈ, ਬਾਵਨ ਅੱਖਰੀ ਹੈ, ਰਾਮ ਕਲੀ ਕੀ ਵਾਰ ਹੈ, ਇਹਨਾਂ ਬਾਣੀਆਂ ਦਾ ਗੁਰੂ ਕੇ ਸਿੱਖ ਬਾਣੀਆਂ ਦਾ ਪਾਠ ਕਰਦੇ ਹਨ।
ਇਸ ਬਿਦ ਭਇਓ ਪ੍ਰਕਾਸ਼ ਦਿਨ ਧਰ ਚੀਰ ਸਰੀਰਾ,
ਇਸ ਤਰ੍ਹਾਂ ਸਾਧਨਾ ਵਿਚ ਬੈਠਿਆ ਦਿਨ ਚੜ ਗਿਆ, ਤੇ ਜਦੋਂ ਦਿਨ ਚੜਿਆ ਗੁਰੂ ਕਲਗੀ ਧਰ ਜੀ ਨੇ ਆਪਣੀ ਸਮਾਧੀ ਖੋਲੀ ਹੈ, ਨੇਤਰ ਖੋਲੇ ਨੇ, ਔਰ ਆਪਣੇ ਸਰੀਰ ਤੇ ਸੋਹਣੇ ਸਵੱਛ ਵਸਤਰ ਧਾਰਨ ਕੀਤੇ ਹਨ।
ਸ਼ਸਤਰ ਸਜੇ ਸਭ ਅੰਗ ਮੈਂ ਪ੍ਰਭ ਗੁਣੀ ਗਹੀਰਾ,
ਗੁਣੀ ਗਹੀਰ ਸਤਿਗੁਰੂ ਕਲਗੀ ਧਰ ਜੀ ਦੇ ਆਪਣੇ ਸਰੀਰ ਤੇ ਸੁੰਦਰ ਸ਼ਸਤਰ ਸਜਾਏ ਨੇ, ਸੋਹਣੇ ਸ਼ਸਤਰ ਆਪਣੇ ਸਰੀਰ ਤੇ ਧਾਰਨ ਕੀਤੇ ਹਨ।
ਉਥੇ ਜੋ ਨਰ ਪ੍ਰਧਾਨ ਤੇ ਰਾਣੀ ਤੋਂ ਪਠਾਏ,
ਫਿਰ ਰਾਣੀ ਨੇ ਵੇਖਿਆ ਕਿ ਜਦੋਂ ਲੰਗਰ ਪ੍ਰਸ਼ਾਦਾ ਤਿਆਰ ਹੋ ਗਿਆ, ਸਮਾਂ ਹੋ ਗਿਆ ਲੰਗਰ ਪ੍ਰਸ਼ਾਦੇ ਦਾ, ਕਿਉਂਕਿ ਪਹਿਰ ਦਿਨ ਚੜਿਆ ਸਤਿਗੁਰੂ ਜੀ ਲੰਗਰ ਛਕਿਆ ਕਰਦੇ ਸਨ, ਤੋ ਰਾਣੀ ਨੇ ਆਪਣਾ ਜਿਹੜਾ ਪ੍ਰਧਾਨ ਵਜ਼ੀਰ ਸੀ ਉਹ ਸਤਿਗੁਰਾਂ ਨੂੰ ਸੱਦਾ ਦੇਣ ਵਾਸਤੇ ਭੇਜਿਆ।
ਬੇਨਤੀ ਕਰਿਆ ਨੋ ਪ੍ਰਭੂ ਸਿੱਖ ਜੁੱਤ ਸਮਝਾਏ,
ਰਾਣੀ ਨੇ ਆਪਣੇ ਵਜ਼ੀਰ ਨੂੰ ਕਿਹਾ ਕਿ ਸਤਿਗੁਰਾਂ ਨੂੰ ਬੇਨਤੀ ਕਰਕੇ ਲੈ ਕੇ ਆ ਮਹਿਲਾਂ ਵਿਚ, ਉਹਨਾਂ ਨੂੰ ਜਾ ਕੇ ਬੇਨਤੀ ਕਰਕੇ ਸਤਿਗੁਰੂ ਜੀ ਆਪਣਿਆਂ ਸਿੱਖਾਂ ਦੇ ਸਮੇਤ ਚੱਲ ਕੇ ਮਹਿਲਾਂ ਵਿਚ ਆਉਣ।
ਗਏ ਚੌਂਪ ਜੁੱਤ ਦਰਸ ਕਰ ਪਗ ਬੰਧਨ ਛਾਨੇ,
ਬੜੇ ਚਾਉ ਨਾਲ ਉਹ ਪ੍ਰਧਾਨ ਵਜ਼ੀਰ ਆਇਆ, ਉਹਨੇ ਆ ਕੇ ਕਲਗੀ ਧਰ ਦੇ ਚਰਨਾਂ ਤੇ ਵੰਦਨਾ ਕੀਤੀ ਹੈ।
ਮਹਾਰਾਜ ਅੰਤਰ ਦੁਰਗ ਪਰਿਖਤ ਰਾਨੇ,
ਹੱਥ ਜੋੜ ਕੇ ਵੰਦਨਾ ਕਰਕੇ ਨਮਸਕਾਰ ਕਰਦਿਆਂ ਕਹਿਣ ਲੱਗਾ, ਮਹਾਰਾਜ ਰਾਣੀ ਆਪ ਜੀ ਦੀ ਉਡੀਕ ਕਰ ਰਹੀ, ਆਪਣੇ ਮਹਿਲਾਂ ਵਿਚ ਬੈਠੀ, ਘਰ ਵਿਚ ਬੈਠੀ, ਆਪ ਜੀ ਦੇ ਸਿੱਖਾਂ ਸਮੇਤ ਆਪ ਜੀ ਦੀ ਉਡੀਕ ਕਰ ਰਹੀ ਹੈ।
ਨਾਨਾ ਭੋਜਨ ਤਿਆਰ ਹੈ ਕਰਨਾ ਅਬ ਕੀਜੈ,
ਮਹਾਰਾਜ ਪ੍ਰਸ਼ਾਦਾ ਤਿਆਰ ਹੋ ਚੁੱਕਾ, ਲੰਗਰ ਤਿਆਰ ਹੋ ਚੁੱਕਾ, ਆਪ ਜੀ ਹੁਣ ਕਿਰਪਾ ਕਰਕੇ ਦਇਆ ਕਰਕੇ ਚਰਨ ਪਾਓ, ਦਾਸਾਂ ਦੀ ਆਸਾ ਪੂਰਨ ਕਰੋ।
ਦਾਸਨ ਕੀ ਆਸਾ ਪੂਰ ਆਨੰਦ ਦੀਜੈ,
ਮਹਾਰਾਜ ਆਪਣਿਆਂ ਦਾਸਾਂ ਸੇਵਕਾਂ ਦੀ ਆਸਾ ਪੂਰੀ ਕਰੋ ਕਰੁਣਾ ਕਰਕੇ, ਔਰ ਸਾਨੂੰ ਸਾਰਿਆਂ ਨੂੰ ਆਨੰਦ ਦੀ ਦਾਤ ਬਖਸ਼ੋ।
ਉਠ ਕਰ ਗਮਨੇ ਸ਼੍ਰੀ ਪ੍ਰਭੂ ਲੈ ਸਿੱਖ ਸਮਦਾਏ।
ਸੁਣ ਕੇ ਸਤਿਗੁਰੂ ਕਲਗੀਧਰ ਜੀ ਆਸਣ ਤੋਂ ਉੱਠੇ ਨੇ, ਆਪਣੇ ਸਿੱਖਾਂ ਦੇ ਸਮੁਦਾਏ ਨੂੰ ਸਤਿਗੁਰਾਂ ਨੇ ਆਪਣੇ ਨਾਲ ਲਿਆ ਹੈ।
ਦਇਆ ਰਾਮ ਨੰਦ ਚੰਦ ਕੋ ਤੈ ਭਾਸ ਬੁਲਾਏ।
ਭਾਈ ਦਇਆ ਰਾਮ ਜੀ, ਦੀਵਾਨ ਭਾਈ ਨੰਦ ਚੰਦ ਜੀ, ਫਿਰ ਜਿਹੜੇ ਤਿੰਨੇ ਭਰਾ ਨੇ ਸਤਿਗੁਰਾਂ ਦੇ, ਉਹਨਾਂ ਨੂੰ ਵੀ ਮਹਾਰਾਜ ਜੀ ਨੇ ਬੁਲਾਇਆ ਹੈ।
ਰਾਮ ਮਾਇਰੀ ਚੰਦ ਜਿਸ ਹਰ ਗੰਗਾ ਰਾਮ।
ਭਾਈ ਮਾਰੀ ਚੰਦ ਜੀ ਜਿਨ੍ਹਾਂ ਦਾ ਨਾਂ ਹੈ ਭਾਈ ਗੰਗਾ ਰਾਮ ਜੀ।
ਚੰਦ ਗੁਲਾਬ ਸੋ ਤੀਸਰੋ ਜਿਨ ਤਨ ਅਭ ਰਾਮ।
ਗੁਲਾਬ ਚੰਦ ਜੀ ਇਹ ਜਿਹੜੇ ਤਿੰਨ ਭਰਾ, ਕਿਉਂਕਿ ਨਾਲ ਇਨ੍ਹਾਂ ਦੇ ਦੋ ਭਾਈ ਸ਼ਹੀਦ ਹੋ ਗਏ ਨੇ ਭੰਗਾਣੀ ਦੇ ਜੰਗ ਚ, ਇਨ੍ਹਾਂ ਤਿੰਨਾਂ ਭਰਾਵਾਂ ਨੂੰ ਭਾਈ ਦਇਆ ਰਾਮ ਜੀ ਨੂੰ, ਭਾਈ ਨੰਦ ਚੰਦ ਜੀ ਹੋਣਾ ਨੂੰ, ਇਨ੍ਹਾਂ ਸਾਰਿਆਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਨਾਲ ਲਿਆ ਹੈ।
ਇਤਿਹਾਸਕ ਸਭ ਸੰਗ ਲੈ ਗੁਰ ਦੁਰਗ ਪ੍ਰਵੇਸ਼ੇ।
ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਸਿੱਖਾਂ ਨੂੰ ਨਾਲ ਲੈ ਕੇ ਰਾਏਪੁਰ ਦੀ ਰਾਣੀ ਦੇ ਮਹਿਲਾਂ ਵਿਚ ਸਤਿਗੁਰਾਂ ਨੇ ਪ੍ਰਵੇਸ਼ ਕੀਤਾ ਹੈ।
ਉੱਠ ਰਾਣੀ ਆ ਗਏ ਆਈ ਇਸ ਮਾਨ ਵਿਸ਼ੇਸ਼।
ਰਾਣੀ ਉੱਠ ਕੇ ਅੱਗੇ ਆਈ ਹੈ ਸਤਿਗੁਰਾਂ ਦਾ ਸਨਮਾਨ ਤੇ ਸਤਕਾਰ ਕਰਨ ਵਾਸਤੇ, ਗੁਰਦੇਵ ਨੂੰ ਜਿਉ ਆਇਆ ਕਹਿਣ ਵਾਸਤੇ ਅੱਗੇ ਆਈ ਹੈ।
ਚਰਨ ਕਮਲ ਪਰ ਪੁੱਤਰ ਕੋ ਸਿਰ ਦੀਨ ਟਿਕਾਏ।
ਆਪਣੇ ਪੁੱਤਰ ਨੂੰ ਨਾਲ ਲਿਆਈ ਔਰ ਆਪਣੇ ਪੁੱਤਰ ਕੋਲੋਂ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟਿਕਵਾਇਆ, ਆਪ ਵੀ ਮੱਥਾ ਟੇਕਿਆ ਤੇ ਆਪਣੇ ਪੁੱਤਰ ਕੋਲੋਂ ਵੀ ਮਹਾਰਾਜ ਜੀ ਦੇ ਚਰਨਾਂ ਕਮਲਾਂ ਤੇ ਮੱਥਾ ਟਿਕਵਾਇਆ ਹੈ।
ਬੰਧਨ ਆਪ ਕਰ ਪਿਕ ਮੁਕਿਆ ਰਖਾਏ।
ਮਹਾਰਾਜ ਜੀ ਦੇ ਚਰਨਾਂ ਤੇ ਆਪ ਬੰਦਨਾ ਕਰਕੇ ਨਮਸਕਾਰ ਕੀਤੀ ਤੇ ਬੜੀ ਖੁਸ਼ ਹੈ, ਬੜੀ ਪ੍ਰਸੰਨ ਹੈ ਕਿ ਗਰੀਬ ਨਵਾਜ ਜੀ ਨੇ ਮੈਨੂੰ ਅਨਾਥ ਨੂੰ ਸਨਾਥ ਕੀਤਾ ਹੈ।
ਹਰਸ਼ ਕਰੇ ਬੋ ਭਾਂਤ ਕੇ ਘਰ ਬਿਕੈ ਵਿਸਾਲਾ।
ਘਰ ਵਿਚ ਬੜੇ ਸੋਹਣੇ ਫਰਸ਼ ਗਲੀਚੇ ਵਿਛਾਏ ਸਨ ਗੁਰਦੇਵ ਦੇ ਬੈਠਣ ਵਾਸਤੇ, ਸਿੱਖਾਂ ਦੇ ਬੈਠਣ ਵਾਸਤੇ ਬੜਾ ਸੋਹਣਾ ਪ੍ਰਬੰਧ ਰਾਣੀ ਨੇ ਕੀਤਾ ਹੋਇਆ।
ਇੱਕ ਚੌਂਕੀ ਸੁੰਦਰ ਦਸੀ ਆਸਨ ਚੁਬ ਡਾਲਾ।
ਬੜੀ ਸੋਹਣੀ ਇੱਕ ਚੰਦਨ ਦੀ ਚੌਂਕੀ ਡਾਹੀ ਹੋਈ ਹੈ, ਉਹਦੇ ਤੇ ਬੜਾ ਸੁੰਦਰ ਆਸਣ ਲਾਇਆ ਗੁਰਦੇਵ ਦੇ ਬੈਠਣ ਲਈ।
ਕਰੇ ਪਿਤਾ ਮਨ ਤੈ ਪ੍ਰਭੂ ਠਿਗ ਅਪਰ ਬਿਠਾਏ।
ਸਤਿਗੁਰੂ ਜੀ ਨੂੰ ਉਸ ਚੌਂਕੀ ਦੇ ਉੱਤੇ ਬਿਠਾਇਆ, ਬੜੇ ਅਦਬ ਨਾਲ ਬੜੇ ਸਤਕਾਰ ਨਾਲ ਬਿਠਾ ਕੇ ਨਮਸਕਾਰ ਕੀਤੀ ਹੈ, ਬਾਕੀ ਦੇ ਸਾਰੇ ਸਿੱਖਾਂ ਨੂੰ ਵੀ ਨਾਲ ਬਿਠਾਇਆ ਹੈ।
ਚੌਂਕੀ ਦੁਤੀ ਦਾਸੀ ਅਗਵਾਏ।
ਇੱਕ ਚੌਂਕੀ ਤੇ ਮਹਾਰਾਜ ਜੀ ਬੈਠੇ ਨੇ ਤੇ ਇੱਕ ਚੌਂਕੀ ਸਾਹਮਣੇ ਰੱਖੀ ਹੈ, ਗੁਰਦੇਵ ਦੇ ਭੋਜਨ ਛਕਣ ਵਾਸਤੇ ਇੱਕ ਚੌਂਕੀ ਸਾਹਮਣੇ ਰੱਖ ਕੇ ਉਹਦੇ ਤੇ ਆਸਣ ਲਾਇਆ ਹੈ।
ਪੱਖ ਭੋਜ ਭੋਜਨ ਕੇ ਲੇਜ ਅਰ ਚੂਸਾ।
ਚਾਰ ਪ੍ਰਕਾਰ ਦੇ ਭੋਜਨ ਹੁੰਦੇ ਨੇ, ਪੱਖ ਭੋਜ ਲੇਹਜ ਤੇ ਚੂਸਾ। ਪੱਖ ਦਾ ਮਤਲਬ ਖਾਣ ਵਾਲੇ ਜਿਹੜੇ ਦੰਦਾਂ ਨਾਲ ਆਪਾਂ ਚੱਬ ਕੇ ਖਾਂਦੇ ਆ, ਜਿਵੇਂ ਛੋਲੇ ਆਦਿਕ ਭੁੱਜੇ ਹੋਏ ਜਿਹੜੇ ਨੇ, ਤੇ ਭੋਜ ਜਿਹੜੇ ਭੋਜਨ ਆਦਿਕ ਪ੍ਰਸ਼ਾਦਾ ਆਦਿਕ। ਲੇਹਜ ਦਾ ਮਤਲਬ ਹੁੰਦਾ ਜਿਹੜੇ ਜਿਵੇਂ ਚੂਸ ਜਿਹੜੇ ਜੂਸ ਆਦਿਕ ਜਿਵੇਂ ਚੀਜ਼ਾਂ ਪੀਣ ਵਾਲੇ ਪੇ ਪਦਾਰਥ ਨੇ, ਤੇ ਚੂਸਾ ਚੂਸਣ ਵਾਲੇ ਜਿਹੜੇ ਪਦਾਰਥ ਨੇ ਜਿਵੇਂ ਗੰਨਾ ਆਦਿਕ। ਏਦਾਂ ਦੇ ਬਹੁਤ ਸਾਰੇ ਜਿਹੜੇ ਚਾਰ ਪ੍ਰਕਾਰ ਦੇ ਭੋਜਨ ਨੇ ਉਹ ਮਹਾਰਾਜ ਜੀ ਦੇ ਅੱਗੇ ਰਾਣੀ ਨੇ ਵਰਤਾਏ ਹਨ।
ਦੇਖ ਬੈਠ ਰਾਣੀ ਸਵੈ ਸੁਭ ਥਾਲ ਪਰੋਸਾ।
ਰਾਣੀ ਨੇ ਆਪ ਸਤਿਗੁਰਾਂ ਦੇ ਕੋਲ ਬਹਿ ਕੇ ਥਾਲ ਪਰੋਸਿਆ ਔਰ ਮਹਾਰਾਜ ਜੀ ਦੇ ਮੂਹਰੇ ਥਾਲ ਰੱਖ ਕੇ ਉਹਦੇ ਵਿਚ ਭਾਂਤ ਭਾਂਤ ਦੀਆਂ ਸਬਜ਼ੀਆਂ ਭਾਜੀਆਂ ਪਕਵਾਨ ਪਰੋਸੇ ਹਨ। ਸਮਿਆਂ ਚ ਲੰਗਰ ਪ੍ਰਸ਼ਾਦਾ ਜਿਹੜਾ ਸੀ ਉਹ ਬ੍ਰਾਹਮਣ ਤਿਆਰ ਕਰਦੇ ਸੀ ਬੜੀ ਸੁਚਮਤਾ ਦੇ ਨਾਲ। ਤੂੰ ਇਹ ਇੱਕ ਬ੍ਰਾਹਮਣ ਸੀ ਲੰਗਰ ਤਿਆਰ ਕਰਕੇ ਉਹ ਲੈ ਕੇ ਆਇਆ ਅਨੇਕਾਂ ਪਕਵਾਨ।
ਅਗਰ ਤਰਿਓ ਸਤਿਗੁਰੂ ਕੇ ਤਰ ਭਾਉ ਵਿਸਾਲਾ।
ਔਰ ਸਤਿਗੁਰਾਂ ਦੇ ਅੱਗੇ ਉਹ ਭੋਜਨ ਰੱਖਿਆ ਬੜੇ ਭਾਉ ਨਾਲ ਬੜੇ ਪਿਆਰ ਨਾਲ ਥਾਲ ਪਰੋਸਿਆ ਹੈ।
ਸੂਪਕਾਰ ਕਰ ਸ਼ੀਘਰਤਾ ਸਭ ਕੇਰ ਅਗਾਰੇ।
ਸੂਪਕਾਰ ਜਿਹੜਾ ਸੀ ਰਸੋਈਏ ਜਿਹੜੇ ਵਰਤਾਵੇ ਸਨ ਬਾਕੀ ਸਿੱਖਾਂ ਦੇ ਵਿਚ ਵੀ ਅੱਗੇ ਥਾਲ ਰੱਖ ਕੇ ਉਨ੍ਹਾਂ ਚ ਲੰਗਰ ਪ੍ਰਸ਼ਾਦਾ ਬੜੀ ਛੇਤੀ ਨਾਲ ਵਰਤਾਇਆ ਹੈ।
ਹਾਰ ਪਰੋਸੇ ਅਗਰ ਤਰਬੋ ਦੇ ਆਰੇ।
ਹਾਲ ਅੱਗੇ ਸਾਰਿਆਂ ਦੇ ਪਰੋਸੇ ਨੇ, ਫਿਰ ਉਹਨਾਂ ਵਿਚ ਸਾਰਿਆਂ ਦੇ ਭੋਜਨ ਪਰੋਸਿਆ ਹੈ।
ਅਚਮਨ ਲਾਗੇ ਸਵਾਦ ਗਨ ਰਾਣੀ ਹੋਏ ਠਾਂਡੇ।
ਸਭ ਛਕਣ ਲੱਗੇ ਨੇ ਭੋਜਨ ਔਰ ਭੋਜਨ ਛਕ ਰਹੇ ਨੇ, ਰਾਣੀ ਕੋਲ ਖਲੋਤੀ ਦਰਸ਼ਨ ਕਰ ਰਹੀ ਹੈ।
ਕਰਤ ਬੀਜਨਾ ਆਪ ਹੀ ਬਹੁ ਸ਼ਰਧਾ ਬਾਬੇ।
ਪੱਖਾ ਫੜਿਆ ਰਾਣੀ ਆਪ ਆਪਣੇ ਹੱਥੀ ਪੱਖਾ ਝੱਲ ਰਹੀ ਗੁਰੂ ਕਲਗੀਧਰ ਜੀ ਨੂੰ। महाराज जी भोजन छाकरे गर्मिया दे दिन सन तू अपने हथा महाराज जी नू पखा चल रही है
मधुर सलवन सोल बिद पुन तिकत कछाया
मिठे सलूने मसालिया वाले जेडे प्रसादे पकवान हन फिर जेडे कसैले कखाया कहंदे ने कसैले जिवें करेले ਏਦਾਂ ਦੀਆਂ ਜਿਹੜੀਆਂ ਸਬਜ਼ੀਆਂ ਭਾਜੀਆਂ ਉਹਨਾਂ ਨੂੰ ਕਸੈਲਾ ਕਹਿ ਦਿੰਦੇ ਨੇ ਏਦਾਂ ਦੇ ਜਿਹੜੇ ਪਕਵਾਨ ਸਨ ਉਹ ਸਾਰੇ ਸਬਜ਼ੀਆਂ ਭਾਜੀਆਂ ਵਰਤਾਈਆਂ ਹਨ
ਸਵਾਦ ਲਗੇ ਬੋ ਭਾਂਤ ਕੇ ਅਤ ਰੁਚ ਕਰ ਕਾਇਆ
ਬੜੀ ਰੁਚੀ ਨਾਲ ਸਾਰੇ ਭੋਜਨ ਛਕਰੇ ਬੜਾ ਸਵਾਦੀ ਭੋਜਨ ਹੈ ਤੇ ਬੜੇ ਸਵਾਦ ਨਾਲ ਰਸ ਨਾਲ ਸਾਰੇ ਭੋਜਨ ਛਕ ਰਹੇ ਨੇ
ਸਕਲ ਸਰਾ ਚੁਭ ਕਰ ਸ਼ੁਭ ਮੰਨਿਓ ਆਹਾਰਾ
ਸਾਰੇ ਸਲਾਹਾਂ ਕਰਦੇ ਭੋਜਨ ਛਕ ਕੇ ਕਹਿੰਦੇ ਰਾਣੀ ਰਾਏਪੁਰ ਦੀ ਰਾਣੀ ਨੂੰ ਕਹਿੰਦੇ ਜੀ ਵਧੀਆ ਭੋਜਨ ਤਿਆਰ ਹੋਇਆ ਬੜਾ ਸੁੰਦਰ ਭੋਜਨ ਤਿਆਰ ਹੋਇਆ ਸਵਾਦੀ ਪਕਵਾਨ ਬਣੇ ਨੇ
ਤ੍ਰਿਪਤਾਏ ਜਲ ਸੀਤ ਪੀਏ ਕਰ ਬਦਨ ਪਖਾਰਾ
ਇਸ ਤਰ੍ਹਾਂ ਸਭ ਨੂੰ ਤ੍ਰਿਪਤਾ ਕੇ ਫਿਰ ਠੰਡਾ ਜਲ ਛਕਾਇਆ ਤੇ ਠੰਡਾ ਸ਼ੀਤ ਜਲ ਛਕਿਆ ਹੈ ਸਭ ਨੇ ਆਪਣਾ ਮੁਖ ਧੋਇਆ ਹੈ
ਛਾਤੀ ਲੈ ਕਰ ਦਰਬ ਕੀ ਗੁਰ ਧਾਰਿਆ ਗੁਰਾਏ
ਮਹਾਰਾਜ ਜੀ ਦੇ ਹੱਥ ਧੁਆਏ ਤੇ ਧਨ ਦੀ ਇੱਕ ਵੱਡੀ ਥੈਲੀ ਉਹ ਲਿਆ ਕੇ ਮਹਾਰਾਜ ਗੁਰੂ ਕਲਗੀਧਰ ਜੀ ਦੇ ਚਰਨਾਂ ਵਿਚ ਰੱਖੀ ਹੈ
ਉਨ ਨੰਦਰ ਕੋ ਹੱਥ ਗਏ ਚਰਨਨ ਪਰ ਪਾਏ
ਆਪਣੇ ਪੁੱਤਰ ਦਾ ਹੱਥ ਫੜ ਫੜ ਕੇ ਮਹਾਰਾਜ ਜੀ ਦੇ ਚਰਨਾਂ ਤੇ ਉਹਨੂੰ ਮੱਥਾ ਟਿਕਾਇਆ ਗੁਰੂ ਸਾਹਿਬ ਦੇ ਚਰਨਾਂ ਦੇ ਉੱਤੇ ਉਹਨੂੰ ਮੱਥਾ ਟਿਕਵਾਇਆ ਹੈ
ਹੋਏ ਪ੍ਰਸੰਨ ਸ਼੍ਰੀ ਪ੍ਰਭ ਕਹਿਓ ਸਿਰ ਕੇ ਸਿਰ ਖਿਜੈ
ਮਹਾਰਾਜ ਜੀ ਨੇ ਪ੍ਰਸੰਨ ਹੋ ਕੇ ਬਚਨ ਕੀਤਾ ਕਹਿੰਦੇ ਬਈ ਇਸ ਬੱਚੇ ਦੇ ਸਿਰ ਦੇ ਕੇਸ ਰੱਖੋ ਕਿਉਂਕਿ ਉਹਦੇ ਕੇਸ ਕੱਟੇ ਹੋਏ ਸਨ ਛੋਟਾ ਸੀ ਬਾਲਕ ਮਹਾਰਾਜ ਜੀ ਕਹਿੰਦੇ ਦੇ ਕੇਸ ਨਹੀਂ ਕੱਟਣੇ ਅੱਜ ਤੋਂ ਬਾਅਦ ਇਹਦੇ ਕੇਸ ਰੱਖੋ
ਆਯੁਧ ਵਿਦਿਆ ਕੇ ਬਿਕੈ ਸੁਤ ਨਿਪੁੰਨ ਕਰੀਜੈ
ਉਹਦੇ ਨੂੰ ਸ਼ਸਤਰ ਵਿਦਿਆ ਸਿਖਾਓ ਨਾਲੇ ਦੇ ਕੇਸ ਰੱਖੋ ਨਾਲੇ ਨੂੰ ਸ਼ਸਤਰ ਵਿਦਿਆ ਦੇ ਵਿਚ ਨਿਪੁੰਨ ਕਰੋ ਸ਼ਸਤਰ ਵਿਦਿਆ ਜਿਹੜੀ ਆ ਉਹ ਇਹਨੂੰ ਸਿਖਾਓ
ਹੱਥ ਜੋੜੋ ਬੋਲੀ ਤਬੈ ਤੁਰਕਨ ਬਦ ਰਾਜਾ
ਉਸ ਵਕਤ ਹੱਥ ਜੋੜ ਕੇ ਉਹ ਰਾਣੀ ਬੋਲੀ ਕਹਿਣ ਲੱਗੀ ਮਹਾਰਾਜ ਤੁਰਕਾਂ ਦਾ ਰਾਜ ਹੈ ਮੁਸਲਮਾਨਾਂ ਦਾ ਰਾਜ ਹੈ
ਖੁਨ ਸਹਿ ਦੁਸ਼ਟ ਬਿਲੋਕ ਕਹਿ ਕਰਦੇ ਕੁਕਾਜਾ
ਮਹਾਰਾਜ ਉਹ ਵੇਖਣਗੇ ਮੇਰੇ ਪੁੱਤਰ ਦੇ ਸਿਰ ਤੇ ਕੇਸ ਵੇਖਣਗੇ ਦਸਤਾਰ ਸਜੀ ਵੇਖਣਗੇ ਇਹ ਵੱਡਾ ਹੋਵੇਗਾ ਤੇ ਉਹ ਖੁਨ ਸਿਖਾਣਗੇ ਉਹ ਜਿਹੜੇ ਤੁਰਕ ਨੇ ਉਹ ਫਿਰ ਗੁੱਸਾ ਕਰਨਗੇ
ਹੁਣ ਫੁਰਮਾਇਓ ਸ਼੍ਰੀ ਗੁਰੂ ਮੈਂ ਮਨ ਨੂੰ ਤਰਾਸਾ
ਕਲਗੀਧਰ ਜੀ ਬੋਲੇ ਕਹਿੰਦੇ ਨਾ ਬਈ ਡਰਨ ਦੀ ਲੋੜ ਨਹੀਂ ਹੈ ਤੁਹਾਨੂੰ ਤਰਾਸ ਰੱਖਣ ਦੀ ਭੈ ਰੱਖਣ ਦੀ ਲੋੜ ਨਹੀਂ ਇਸ ਬੱਚੇ ਦੇ ਸਿਰ ਤੇ ਕੇਸ ਰੱਖੋ
ਕੇਤਕ ਬਿਨ ਰਾਜ ਫਿਰ ਹੋਏ ਬਿਨਾਸ਼ਾ
ਮਹਾਰਾਜ ਕਹਿੰਦੇ ਨਾ ਤੁਰਕਾਂ ਦਾ ਰਾਜ ਬਸ ਹੁਣ ਕੁਝ ਦਿਨਾਂ ਦਾ ਹੈ ਕੁਝ ਕੁ ਦਿਨ ਇਹਨਾਂ ਦਾ ਰਾਜ ਰਹਿਣਾ ਫਿਰ ਇਹਨਾਂ ਦਾ ਰਾਜ ਭਾਗ ਬਿਨਸ ਜਾਣਾ ਹੈ
ਸੋ ਜੇ ਰਾਖੋ ਕੇਸ ਨੈ ਕੇਤਕ ਦਿਨ ਆਨਾ
ਮਹਾਰਾਜ ਜੀ ਕਹਿੰਦੇ ਫਿਰ ਵੀ ਜੇ ਤੁਸੀਂ ਇਹਦੇ ਹੁਣ ਕੇਸ ਨਾ ਰੱਖੇ ਤੇ ਕੁਝ ਦਿਨਾਂ ਬਾਅਦ
ਸਿੰਘ ਨਾਮ ਅਬ ਜੇ ਰੱਖਾ ਰੱਖੇਂਗੇ ਸਿੰਘ ਨਾਮ ਅਬ ਜੇ ਰੱਖੋ ਨਿਜ ਬੰਸ ਮਾਨਾ
ਮਹਾਰਾਜ ਜੀ ਕਹਿੰਦੇ ਅੱਜ ਤੋਂ ਬਾਅਦ ਇਹਦੇ ਕੇਸ ਵੀ ਰੱਖੋ ਔਰ ਆਪਣੀ ਬੰਸ ਵਿਚ ਅੱਜ ਤੋਂ ਬਾਅਦ ਆਪਣੇ ਬੱਚਿਆਂ ਦੇ ਨਾਂ ਨਾਲ ਸਿੰਘ ਸ਼ਬਦ ਜਿਹੜਾ ਉਹ ਲਾਣਾ ਸਿੰਘ ਪਦ ਜਿਹੜਾ ਹੈ ਉਹ ਨਾਲ ਰੱਖਣਾ ਹੈ
ਪੰਤੀ ਮਾਰੋ ਜਬ ਵਧੈ ਲੈ ਤੁਰਕਨ ਰਾਜੂ
ਜਦੋਂ ਸਾਡਾ ਪੰਥ ਵਧੇਗਾ ਤੇ ਨਾ ਤੁਰਕਾਂ ਕੋਲੋਂ ਰਾਜ ਖੋਵੇਗਾ ਸਾਡਾ ਪੰਥ
ਰੱਖੇਂਗੇ ਸਭ ਕੇਸ ਇਹ ਸਰ ਹੈ ਸਭ ਕਾਜੂ
ਤੇਰੇ ਸਾਰੇ ਕੇਸ ਰੱਖਣਗੇ ਇਸ ਇਲਾਕੇ ਦੇ ਤੇਰਾ ਇਹ ਪੁੱਤਰ ਵੀ ਉਦੋਂ ਕੇਸਾ ਧਾਰੀ ਹੋਵੇਗਾ ਔਰ ਇਸ ਪ੍ਰਕਾਰ ਨਾਲ ਫਿਰ ਇਹਨਾਂ ਦੇ ਕੰਮ ਸਵਰਨਗੇ
ਉਥਲ ਪੁਥਲ ਫਿਰ ਰਾਜ ਹੋਏ ਮੈਂ ਮਿਟੈ ਤੁਹਾਰੋ
ਜੇ ਕੇਸਾ ਧਾਰੀ ਹੋਵੇਗਾ ਤੇ ਤੁਹਾਡਾ ਇਹ ਰਾਜ ਉਥਲ ਪੁਥਲ ਨਹੀਂ ਹੋਵੇਗਾ ਨਹੀਂ ਤਾਂ ਇੱਕ ਵਾਰੀ ਇਹ ਸਾਰੇ ਰਾਜ ਉਥਲ ਪੁਥਲ ਹੋਣਗੇ
ਤਬੈ ਬੰਸ ਮਿਲ ਖਾਲਸੇ ਸਗਰੇ ਸੁਖ ਧਾਰੋ
ਉਦੋਂ ਤੁਹਾਡਾ ਇਹ ਬੰਸ ਸਾਡੇ ਖਾਲਸੇ ਨਾਲ ਮਿਲ ਕੇ ਸਾਰੇ ਸੁੱਖਾਂ ਨੂੰ ਪ੍ਰਾਪਤ ਕਰੇਗਾ
ਖੜਗ ਸਿਪਰ ਗੁਰ ਆਪਣੋ ਰਾਜੇ ਸੁਤ ਦੀਨੋ
ਮਹਾਰਾਜ ਜੀ ਨੇ ਆਪਣੇ ਗਾਤਰੇ ਦੀ ਇੱਕ ਤੇਗ ਤੇ ਇੱਕ ਢਾਲ ਇਹ ਦੋ ਨਿਸ਼ਾਨੀਆਂ ਮਹਾਰਾਜ ਜੀ ਨੇ ਉਸ ਬਾਲਕ ਨੂੰ ਉਹ ਰਾਣੀ ਦਾ ਜਿਹੜਾ ਲੜਕਾ ਸੀ ਉਹਨੂੰ ਮਹਾਰਾਜ ਜੀ ਨੇ ਦੋਵੇਂ ਵਸਤੂਆਂ ਦਿੱਤੀਆਂ ਹਨ
ਗੁਰ ਸਥਾਨ ਰਜ ਕਰ ਰੱਖੋ ਪੂਜੋ ਹਿਤ ਭੀਨੇ।
ਮਹਾਰਾਜ ਜੀ ਨੇ ਹੁਕਮ ਕੀਤਾ ਕਿ ਸਾਡੀ ਜਗ੍ਹਾ ਬਣਾ ਕੇ, ਇੱਥੇ ਮੰਜੀ ਬਣਾ ਕੇ, ਥੜਾ ਬਣਾ ਕੇ, ਦੋਵੇਂ ਚੀਜ਼ਾਂ ਉੱਤੇ ਰੱਖ ਕੇ ਉਹਦੀ ਪੂਜਾ ਕਰੋ। ਅੱਜ ਵੀ ਉੱਥੇ ਮਹਾਰਾਜ ਜੀ ਦਾ ਸਥਾਨ ਬਣਿਆ ਹੋਇਆ। ਮਹਾਰਾਜ ਜੀ ਨੇ ਹੁਕਮ ਕੀਤਾ ਕਿ ਸਾਡੀ ਜਗ੍ਹਾ ਬਣਾ ਕੇ, ਗੁਰੂ ਸਥਾਨ ਬਣਾ ਕੇ, ਇਹ ਸ਼੍ਰੀ ਸਾਹਿਬ ਤੇ ਢਾਲ ਰੱਖ ਕੇ ਦੀ ਪੂਜਾ ਕਰਨੀ ਹੈ।
ਪੁਰਵੋ ਮਨ ਕੀ ਕਾਮਨਾ ਸਗਰੇ ਸੁਖ ਪਾਵੋ।
ਤੁਹਾਡੇ ਮਨ ਦੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ, ਸਾਰੇ ਸੁਖ ਤੁਹਾਨੂੰ ਪ੍ਰਾਪਤ ਹੋਣਗੇ।
ਪੰਚਾਮ੍ਰਿਤ ਆਗੇ ਧਰੋ ਅਰਦਾਸ ਕਰਾਵੋ।
ਔਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀਆਂ ਦੇਗਾਂ ਲਿਆ ਕੇ ਇੱਥੇ ਭੇਟ ਕਰਕੇ ਅਰਦਾਸ ਕਰਾਇਆ ਕਰੋ।
ਪੀਰ ਪਰੀ ਮਿਟ ਜਾਏ ਜੇ ਹੋਇਆ ਬਲਾਖਾ,
ਕੋਈ ਸਮੱਸਿਆ ਆਣ ਬਣੇ, ਇੱਥੇ ਅਰਦਾਸ ਕਰੋਗੇ, ਕੜਾ ਪ੍ਰਸ਼ਾਦ ਦੀ ਦੇਗ ਭੇਟ ਕਰਕੇ ਤੁਹਾਡੀ ਉਹ ਸਮੱਸਿਆ ਭੀੜ ਦੂਰ ਹੋ ਜਾਏਗੀ, ਨਿਵਿਰਤ ਹੋ ਜਾਏਗੀ। ਜੋ ਤੁਹਾਡੇ ਮਨ ਦੀ ਅਭਿਲਾਖਾ ਕਾਮਨਾ ਹੋਵੇਗੀ,
ਜੋ ਪੂਰਨ ਤੈ ਹੋਏਗੋ ਨਿਤ ਹੋਏ ਹੈ ਰਾਖਾ,
ਤੁਹਾਡੀ ਉਹ ਕਾਮਨਾ ਪੂਰਨ ਹੋਵੇਗੀ ਔਰ ਗੁਰੂ ਨਾਨਕ ਸਾਹਿਬ ਜੀ ਤੁਹਾਡੀ ਹਰ ਪ੍ਰਕਾਰ ਨਾਲ ਰੱਖਿਆ ਕਰਨਗੇ।
ਗ੍ਰਹਿਣ ਕਰੋ, ਗ੍ਰਹਿ ਰਾਖੀਐ ਸਨਮਾਨ ਸਮੇਤਾ।
ਦੋਵੇਂ ਵਸਤੂਆਂ ਸਾਡੀਆਂ ਗ੍ਰਹਿਣ ਕਰੋ ਔਰ ਆਪਣੇ ਘਰ ਵਿਚ ਸਨਮਾਨ ਤੇ ਸਤਕਾਰ ਨਾਲ ਇਹ ਦੋਵੇਂ ਵਸਤੂਆਂ ਕਿਰਪਾਨ ਤੇ ਢਾਲ ਰੱਖਣੀਆਂ ਹਨ।
ਪੁਸ਼ਪ ਧੂਪ ਨਿਤ ਦੀਜੀਐ ਨਿਜ ਭਿਖੋ ਨਿਕੇਤਾ।
ਇਹਨਾਂ ਨੂੰ ਰੋਜ਼ ਧੂਪ ਬੱਤੀ ਦੇਣੀ ਹੈ, ਪੁਸ਼ਪ ਫੁੱਲ ਆਦਿਕ ਭੇਟ ਕਰਨੇ ਨੇ, ਨਾਲੇ ਇਹਨਾਂ ਦੀ ਪੂਜਾ ਕਰਨੀ ਹੈ।
ਸ਼੍ਰੀ ਮੁਖ ਤੇ ਸਭ ਬਚਨ ਸੁਣ ਰਾਣੀ ਅਰਖਾਨੇ।
ਘਰ ਜੀ ਦੇ ਮੁਖੋਂ ਇਹ ਬਚਨ ਸੁਣ ਕੇ ਰਾਏਪੁਰ ਦੀ ਰਾਣੀ ਬੜੀ ਖੁਸ਼ ਹੋਈ, ਪ੍ਰਸੰਨ ਹੋਈ।
ਛਾਦ ਬਸਤਰ ਤੇ ਹੱਥ ਜੁਗ ਜੁਗ ਹੈ ਅਗਵਾਨੇ।
ਦੋਵੇਂ ਵਸਤੂਆਂ ਆਪਣੇ ਹੱਥਾਂ ਦੇ ਵਿਚ ਕੱਪੜੇ ਨਾਲ ਕੱਜ ਕੇ ਢੱਕ ਕੇ ਲੈ ਲਈਆਂ।
ਮਹਾਰਾਜ ਤੁਮ ਦਾਤ ਕੋ ਸਕੈ ਮਿਟਾਏ।
ਕਹਿਣ ਲੱਗੀ ਹੇ ਮਹਾਰਾਜ ਜੀ, ਇਹ ਤੁਹਾਡੀ ਦਾਤ ਹੈ ਤੇ ਤੁਹਾਡੀ ਇਸ ਦਾਤ ਨੂੰ ਕਿਹਦੇ ਵਿਚ ਇੰਨੀ ਤਾਕਤ ਹੈ ਕਿ ਇਹਨੂੰ ਕੋਈ ਮਿਟਾ ਸਕੇ।
ਪ੍ਰੇਮੀ ਬਸੈ ਦ੍ਰਿੜ ਬਿਰਦ ਹੈ ਉਨ ਦਿਆਲ ਗੁਸਾਏ।
ਮਹਾਰਾਜ ਤੁਸੀਂ ਪ੍ਰੇਮ ਕਰਨ ਵਾਲਿਆਂ ਦੇ ਵਸੀਕਾਰ ਹੋਏ, ਤੁਹਾਡਾ ਬਿਰਦ ਹੈ, ਇਹ ਤੁਹਾਡਾ ਪ੍ਰਣ ਹੈ, ਇਹ ਤੁਹਾਡਾ ਨਿਯਮ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ।
ਸਤਿਗੁਰ ਕਰ ਅਰਬਿੰਦ ਤੇ ਬਖੀ ਲਖ ਦਾਸਾ।
ਸਤਿਗੁਰੂ ਜੀ ਨੇ ਆਪਣੇ ਚਰ ਹਸਤ ਕਮਲਾਂ ਦੇ ਨਾਲ ਇਹਨਾਂ ਨੂੰ ਆਪਣਾ ਦਾਸ ਜਾਣ ਕੇ, ਉਸ ਬੱਚੇ ਨੂੰ ਆਪਣਾ ਦਾਸ ਜਾਣ ਕੇ, ਆਪਣੇ ਗਾਤਰੇ ਦੀ ਕਿਰਪਾਨ ਤੇ ਢਾਲ ਉਹ ਮਹਾਰਾਜ ਜੀ ਨੇ ਇਹਨਾਂ ਨੂੰ ਬਖਸ਼ੀ ਹੈ।
ਆਸਨ ਪਰ ਰਾਣੀ ਧਰੇ ਔਰ ਆਨੰਦ ਰਾਸਾ।
ਹੱਥਾਂ ਦੇ ਵਿਚ ਦੋਵੇਂ ਚੀਜ਼ਾਂ ਰਾਣੀ ਨੇ ਧਾਰਨ ਕੀਤੀਆਂ, ਕਿਉਂਕਿ ਬਾਲਕ ਛੋਟਾ ਸੀ। ਇਹ ਦੋਵੇਂ ਵਸਤੂਆਂ ਰਾਣੀ ਨੇ ਆਪਣੇ ਹੱਥਾਂ ਚ ਧਾਰਨ ਕਰਕੇ ਵੰਦਨਾ ਕੀਤੀ, ਬੜੀ ਖੁਸ਼ ਹੋਈ ਹੈ।
ਹੁਣ ਸਿਰ ਪਰ ਤਰ ਚੋਂਪ ਸੋ ਸੁਤ ਸੀਸ ਚੁਆਏ।
ਆਪਣੇ ਸਿਰ ਤੇ ਰੱਖੀਆਂ ਦੋਵੇਂ ਵਸਤੂਆਂ, ਫਿਰ ਆਪਣੇ ਪੁੱਤਰ ਦੇ ਮੱਥੇ ਨਾਲ ਇਹ ਦੋਵੇਂ ਵਸਤੂਆਂ ਕਿਰਪਾਨ ਤੇ ਢਾਲ ਛੁਆਈਆਂ ਹਨ।
ਕਸਿਓ ਵਿਛੋਣ ਪ੍ਰਿਅੰਕ ਪਰ ਸਨਮਾਨ ਟਿਕਾਏ।
ਨਵਾਂ ਪਲਗਾ ਉਹਦੇ ਤੇ ਵਿਛੋਣਾ ਸਾਫ ਵਿਛਾ ਕੇ, ਕਿਰਪਾਨ ਤੇ ਢਾਲ ਦੋਵੇਂ ਉਸ ਮੰਜੇ ਦੇ ਉੱਤੇ ਰੱਖ ਕੇ ਬੜੇ ਅਦਬ ਨਾਲ ਸਤਕਾਰ ਨਾਲ ਮੱਥਾ ਟੇਕਿਆ। ਰਾਣੀ ਜਿੰਨੀ ਦੇਰ ਤੱਕ ਜਿਉਂਦੀ ਰਹੀ ਓਨੀ ਦੇਰ ਤੱਕ ਉਹ ਸੇਵਾ ਕਰਦੀ ਰਹੀ।
ਇਤਿਆਦਕ ਪਰ ਦੇ ਗੁਰ ਸਾਡੇ ਹੋਏ ਤਬ
ਗੁਰੂ ਕਲਗੀਧਰ ਜੀ ਇਸ ਤਰ੍ਹਾਂ ਵਰਦਾਨ ਦਿੱਤਾ ਤੇ ਵਰਦਾਨ ਦੇ ਕੇ ਮਹਾਰਾਜ ਜੀ ਉੱਠ ਖਲੋਤੇ ਹਨ।
ਵਹਿਰ ਚਲਨ ਕੋ ਚਿਤ ਚਯੋ ਰਾਣੀ ਦ੍ਰਿਗ ਜੋਏ।
ਸਤਿਗੁਰੂ ਜੀ ਨੇ ਬਾਹਰ ਚੱਲਣ ਵਾਸਤੇ ਮਨ ਕੀਤਾ, ਰਾਣੀ ਵੇਖ ਰਹੀ ਹੈ।
ਚਲੀ ਸੰਗ ਕਰ ਜੋਤੀ ਕਰਬੇ ਸਨਮਾਨਾ।
ਸਤਿਗੁਰਾਂ ਨੂੰ ਵਿਦਾ ਕਰਨ ਲਈ ਨਾਲ ਨਾਲ ਹੱਥ ਜੋੜ ਕੇ ਬੜੇ ਸਨਮਾਨ ਨਾਲ ਸਹਿਜੇ ਸਹਿਜੇ ਨਾਲ ਤੁਰੀ ਜਾ ਰਹੀ ਹੈ।
ਵੈਰ ਦੁਰਗ ਤੇ ਨਿਕਸੀ ਜਵੈ ਸ਼੍ਰੀ ਬਦਨ ਬਖਾਨਾ।
ਔਰ ਜਦੋਂ ਸਤਿਗੁਰੂ ਜੀ ਬਾਹਰ ਆ ਗਏ ਤੇ ਰਾਣੀ ਵੀ ਕਿਲੇ ਤੋਂ ਬਾਹਰ ਤੱਕ ਮਹਾਰਾਜ ਜੀ ਦੇ ਨਾਲ ਆਈ ਤੇ ਕਲਗੀਧਰ ਜੀ ਬੋਲੇ,
ਫਿਰੋ ਗੁਰੂ ਸਿਮਰੋ ਸਦਾ ਪਰ ਲੋਕ ਸੁਧਾਰੋ।
ਮਹਾਰਾਜ ਜੀ ਨੇ ਬਚਨ ਕੀਤਾ ਰਾਣੀ ਨੂੰ, ਕਹਿੰਦੇ ਹੁਣ ਤੁਸੀਂ ਆਪਣੇ ਮਹਿਲਾਂ ਵਿਚ ਟਿਕੋ ਔਰ ਗੁਰੂ ਗੁਰੂ ਸਿਮਰੋ ਤੇ ਆਪਣਾ ਪਰਲੋਕ ਸੁਧਾਰੋ, ਆਪਣਾ ਪਰਲੋਕ ਸਵਾਰੋ।
ਚੱਲੇ ਬੰਸੋ ਇਹ ਰਾਜ ਫਿਰ ਨਿਤ ਹਰ ਉਰ ਧਾਰੋ।
ਤੁਹਾਡਾ ਬੰਸ ਚੱਲੇਗਾ, ਤੁਹਾਡੇ ਬੰਸ ਵਿਚ ਰਾਜ ਹੋਵੇਗਾ ਔਰ ਤੁਸੀਂ ਨਿਤ ਹਰੀ ਦਾ ਹਿਰਦੇ ਚ ਉਦਾਹਰਣ ਕਰੋ।
ਹਿਮ ਧੀਰਜ ਦੇ ਕਰਕੇ ਪ੍ਰਭ ਮਾਂ ਕਿਰਪਾਲਾ,
ਧੀਰਜ ਦੇ ਕੇ ਰਾਏਪੁਰ ਦੀ ਰਾਣੀ ਨੂੰ ਮਹਾਰਾਜ ਜੀ ਚੱਲ ਪਏ।
ਮੁਕਤ ਆਦ ਬਖਸ਼ਣ ਕਰੇ ਇੱਕ ਪ੍ਰੇਮ ਵਿਸਾਲਾ,
ਪ੍ਰੇਮ ਵੇਖ ਕੇ ਸਤਿਗੁਰੂ ਜੀ ਮੁਕਤੀ ਆਦਿਕ ਦਾਤਾ ਸਭ ਕੁਝ ਪ੍ਰਦਾਨ ਕਰ ਦਿੰਦੇ ਨੇ, ਬਖਸ਼ ਦਿੰਦੇ ਨੇ।
ਇਸ ਵਿਦ ਲਖ ਜੇ ਭਜਤ ਨੇ ਸੇ ਅਤ ਮਤ ਹੀਨਾ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਹੜੇ ਸਤਿਗੁਰਾਂ ਨੂੰ ਇਸ ਪ੍ਰਕਾਰ ਜਾਣ ਕੇ ਵੀ ਗੁਰੂ ਦਾ ਭਜਨ ਨਹੀਂ ਕਰਦੇ ਉਹ ਮਤ ਦੇ ਹੀਣੇ ਹਨ।
ਦੋਹੋਂ ਲੋਕ ਮੈਂ ਕਿਤੋਂ ਕੋ ਕਾਜ ਨਾ ਕਰ ਲੀਨਾ,
ਲੋਕਾਂ ਦੇ ਵਿੱਚ ਉਹ ਆਪਣਾ ਕਾਰਜ ਨਹੀਂ ਸਵਾਰਦੇ, ਉਹਨਾਂ ਦੇ ਦੋਵੇਂ ਲੋਕ ਵਿਗੜ ਜਾਂਦੇ ਨੇ ਜਿਹੜੇ ਸਤਿਗੁਰਾਂ ਨੂੰ ਇਸ ਤਰ੍ਹਾਂ ਜਾਣ ਕੇ ਵੀ ਮਹਾਰਾਜ ਜੀ ਦੀ ਪੂਜਾ ਨਹੀਂ ਕਰਦੇ।
ਦਿਨ ਬਿਤਾਏ ਪੁਨ ਨਿਸਾ ਕੋ ਸੁਖ ਤੇ ਸੁਖ ਪਾਏ,
ਇਸ ਤਰ੍ਹਾਂ ਸਤਿਗੁਰਾਂ ਨੇ ਦੂਸਰਾ ਦਿਨ ਤੇ ਦੂਸਰੀ ਰਾਤ ਇੱਥੇ ਸੁਖ ਨਾਲ ਬਤੀਤ ਕੀਤੀ ਹੈ।
ਬੜੀ ਪ੍ਰਾਤ ਜਾਗੇ ਪ੍ਰਭੂ ਨਿਤ ਕਿਰਿਆ ਸਜਾਏ,
ਅੰਮ੍ਰਿਤ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਉੱਠ ਕੇ ਆਪਣੇ ਕਿਰਿਆ ਕੀਤੀ ਹੈ, ਇਸ਼ਨਾਨ ਪਾਨ ਕੀਤੇ ਹਨ।
ਕਹਿ ਕਫੀਸ਼ਰ ਤਾਂ ਕੇ ਹੇਰੇ ਸਿਰਦਾਰਾ।
ਹੁਣ ਮਹਾਕਵੀ ਭਾਈ ਸੰਤੋਖ ਸਿੰਘ ਜੀ ਉਹ ਵਰ ਦੀ ਪ੍ਰੋੜਤਾ ਕਰਨ ਲੱਗੇ ਨੇ ਜਿਹੜਾ ਦਸਵੇਂ ਪਾਤਸ਼ਾਹ ਨੇ ਦਿੱਤਾ। ਭਾਈ ਸਾਹਿਬ ਕਹਿੰਦੇ ਮੈਂ ਜਿਹੜੇ ਉੱਥੋਂ ਦੇ ਸਰਦਾਰ ਨੇ ਰਾਏਪੁਰ ਦੇ ਇਲਾਕੇ ਦੇ ਉਹ ਮੈਂ ਵੇਖੇ ਹਨ।
ਅਬਲੋ ਮਹਨੇ ਦੁਰਗਮੈ ਸ਼ੁਭ ਥਾਨ ਸੁਧਾਰਾ,
ਰਾਏਪੁਰ ਦੇ ਜਿਹੜੇ ਸਰਦਾਰ ਨੇ ਉੱਥੋਂ ਦੇ ਜਿਹੜੇ ਰਾਜੇ ਨੇ ਰਾਣੀ ਦੇ ਅੰਸ ਵੰਸ ਵਿਚੋਂ ਹਾਲੇ ਵੀ ਉਹ ਦੋਵਾਂ ਚੀਜ਼ਾਂ ਦੀ ਪੂਜਾ ਕਰਦੇ ਨੇ, ਮਹਾਰਾਜ ਜੀ ਦੀ ਕਿਰਪਾਨ ਤੇ ਢਾਲ ਰੱਖ ਕੇ ਹਾਲੇ ਵੀ ਉਹਦਾ ਬੜਾ ਸ਼ੁਭ ਸਥਾਨ ਬਣਾ ਕੇ ਨਮਸਕਾਰ ਕਰਦੇ ਨੇ।
ਦ੍ਵੈ ਪ੍ਰਾਤਾ ਲੇ ਹਮ ਪਿਕੇ ਗੁਰ ਕਰ ਨਿਤ ਸਾਚਾ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਦੋ ਭਰਾ ਸਾਨੂੰ ਰਾਣੀ ਦੀ ਅੰਸ ਵੰਸ ਵਿਚੋਂ ਉਹ ਦੋਵੇਂ ਮੈਨੂੰ ਮਿਲੇ ਨੇ, ਮੈਂ ਉਹਨਾਂ ਦੇ ਦਰਸ਼ਨ ਕੀਤੇ ਤੇ ਹਾਲੇ ਵੀ ਗੁਰੂ ਸਾਹਿਬ ਦਾ ਜਿਹੜਾ ਵਰ ਹੈ ਉਹ ਸੱਚ ਹੈ।
ਭਈ ਪ੍ਰਾਤ ਗੁਰ ਹੇਰ ਕਹਿ ਮੁਖ ਕੂਚੀ ਉਮਾਚਾ,
ਚੜਿਆ ਤੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਚੱਲਣ ਦਾ ਹੁਕਮ ਕੀਤਾ।
ਕਰੇ ਅਰੂਡਨ ਹੈ ਤਬੈ ਮਾਰਗ ਮੈਂ ਚਾਲੇ,
ਮਹਾਰਾਜ ਜੀ ਘੋੜੇ ਤੇ ਸਵਾਰ ਹੋਏ ਤੇ ਚੱਲ ਪਏ।
ਕਰਤ ਨਿਆਲੇ ਅਨੇਕ ਕੋ ਪ੍ਰਭ ਮਾਂ ਕਿਰਪਾਲੇ, ਕਰਤ ਨਿਹਾਲ ਅਨੇਕ ਕੋ ਪ੍ਰਭ ਮਾਂ ਕਿਰਪਾਲੇ।
ਰਸਤੇ ਵਿਚ ਜਾਂਦਿਆਂ ਅਨੇਕਾਂ ਨੂੰ ਸਤਿਗੁਰੂ ਜੀ ਨਿਹਾਲ ਕਰਦੇ ਜਾ ਰਹੇ ਨੇ, ਮਹਾਨ ਕਿਰਪਾਲੂ ਨੇ ਦਿਆਲੂ ਨੇ ਸਤਿਗੁਰੂ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਦਸਮੇਸ਼ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ